ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੀ ਧੀ ਰਾਣੀ ਬੀਬੀ ਵੀਰੋ ਦੀ ਸ਼ਾਦੀ ਕਰਕੇ ਚਵਾਲ ਨਗਰ ਤੋਂ ਤਰਨ ਤਾਰਨ ਸਾਹਿਬ ਆਏ ਨੇ। ਤਰਨ ਤਾਰਨ ਸਾਹਿਬ ਕੁਝ ਸਮਾਂ ਟਿਕਾਣਾ ਕੀਤਾ ਹੈ ਔਰ ਸਿੱਖਾਂ ਦੇ ਜਥੇ ਨੂੰ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਵੱਲ ਵਧੇ ਨੇ। ਇੱਧਰ ਬਾਦਸ਼ਾਹ ਸ਼ਾਹਜਹਾਨ ਕੋਲ ਉਹਦੀਆਂ ਹਾਰੀਆਂ ਫੌਜਾਂ ਪਹੁੰਚੀਆਂ, ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਤੇਰੀ ਸਾਰੀ ਫੌਜ ਪਲਾਂ ਵਿੱਚ ਹੀ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਈ ਹੈ। ਇੱਦਾਂ ਜਾਪਦਾ ਸੀ ਜਿਵੇਂ ਉਹ ਜਿਉਂਦੇ ਹੀ ਨਾ ਹੋਣ, ਪਹਿਲਾਂ ਹੀ ਮਰੇ ਪਏ ਹੋਣ ਰਣ ਭੂਮੀ 'ਚ। ਇੱਦਾਂ ਤੇਰੇ ਸਾਰੇ ਯੋਧੇ ਮਾਰੇ ਗਏ, ਸਾਰੇ ਜਰਨੈਲ ਮਾਰੇ ਗਏ, ਇੱਕ ਵੀ ਜਰਨੈਲ ਬਾਦਸ਼ਾਹ ਤੇਰਾ ਉੱਥੋਂ ਜਿਉਂਦਾ ਵਾਪਸ ਨਹੀਂ ਆਇਆ। ਬਾਦਸ਼ਾਹ ਰੋਹ 'ਚ ਆਇਆ, ਫੌਜ ਤਿਆਰ ਕੀਤੀ, ਕਹਿੰਦਾ ਜਾਓ ਜਾ ਕੇ ਗੁਰੂ ਸਾਹਿਬ ਜੀ ਨੂੰ ਪਕੜੋ। ਸਿਆਣਾ ਵਜ਼ੀਰ ਸੀ ਵਜ਼ੀਰ ਖਾਨ, ਕਹਿਣ ਲੱਗਾ ਬਾਦਸ਼ਾਹ ਕਿਉਂ ਗੁਰੂ ਪੀਰਾਂ ਦੇ ਨਾਲ ਵੈਰ ਪਾਉਣਾ, ਤੇਰੇ ਪਿਓ ਨੇ ਉਹਨਾਂ ਦਾ ਅਦਬ ਰੱਖਿਆ ਹੈ, ਉਹਨਾਂ ਦੇ ਬਚਨ ਮੰਨ ਕੇ 52 ਰਾਜ ਇਕੱਲੇ ਵਿੱਚੋਂ ਛੱਡ ਦਿੱਤੇ ਸਨ। ਸਾਰੀ ਜ਼ਿੰਦਗੀ ਮਹਾਰਾਜ ਜੀ ਦੇ ਅਧੀਨ ਹੋ ਕੇ ਰਿਹਾ, ਸਤਿਗੁਰੂ ਜੀ ਉਹਦੇ ਨਾਲ ਪ੍ਰੇਮ 'ਚ ਰਹੇ ਹੈ, ਤੇਰੇ ਸਰੀਰ ਦਾ ਜੇ ਤੂੰ ਚਾਹੁੰਦਾ ਵੀ ਭਲਾ ਰਵੇ ਤਾਂ ਐਸੇ ਪੂਰਨ ਬਲੀ ਸਤਿਗੁਰਾਂ ਦੇ ਨਾਲ ਵੈਰ ਨਾ ਕਮਾ, ਜੇ ਉਹ ਬਚਨ ਵੀ ਕਰ ਦੇਣ ਤਾਂ ਬਚਨਾਂ ਨਾਲ ਹੀ ਤੈਨੂੰ ਗਰਕ ਕਰ ਸਕਦੇ ਹੈ। ਇਹ ਸੁਣਦਿਆਂ ਬਾਦਸ਼ਾਹ ਦਾ ਮਨ ਥੋੜ੍ਹਾ ਨਰਮ ਹੋ ਗਿਆ, ਨਾਲੇ ਪਤਾ ਲੱਗਾ ਵੀ ਸਤਿਗੁਰੂ ਜੀ ਇਸ ਵੇਲੇ ਅੰਮ੍ਰਿਤਸਰ ਸਾਹਿਬ ਨਹੀਂ ਹਨ, ਉਹ ਕਿਤੇ ਚਲੇ ਗਏ ਨੇ, ਪਿੱਛੇ ਫੌਜਾਂ ਜਾਣਗੀਆਂ ਸਰਕਾਰੀ, ਪਿੱਛੇ ਪਿੱਛੇ ਜਾਣਗੇ, ਨਗਰ ਪਿੰਡ ਉੱਜੜਨਗੇ, ਸਾਰੇ ਨਗਰ ਵਿੱਚ ਸਾਰੇ ਦੇਸ਼ ਵਿੱਚ ਰੌਲਾ ਪਵੇਗਾ, ਫਤੂਰ ਪਵੇਗਾ। ਇਹਦੇ ਨਾਲੋਂ ਚੰਗਾ ਹੈ ਸ਼ਾਂਤੀ ਕਰ ਲੈਣੀ ਚਾਹੀਏ। ਤੋ ਬਾਦਸ਼ਾਹ ਨੇ ਇਸ ਪਾਸਿਓਂ ਗੁਰੂ ਸਾਹਿਬ ਵਾਲੇ ਪਾਸਿਓਂ ਆਪਣਾ ਧਿਆਨ ਹਟਾ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤਰਨ ਤਾਰਨ ਸਾਹਿਬ ਤੋਂ ਚਾਲਾ ਮਾਰ ਕੇ ਗੋਇੰਦਵਾਲ ਸਾਹਿਬ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਸਤਿਗੁਰਾਂ ਦਾ ਪਵਿੱਤਰ ਇਤਿਹਾਸ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬੋ ਪਰ ਉਪਕਾਰੀ। ਸਤਿਗੁਰੂ ਛੇਵੇਂ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਗੁਰਦੇਵ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਵਾਓ। ਸਭੂ ਮਾਈ ਭਾਈ ਗੱਜ ਵੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ ਉਲੰਘੇ ਪੰਥ ਅਸ਼ੇਖ।
ਧੰਨ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਤੋਂ ਪੈਂਡਾ ਤੈਅ ਕੀਤਾ, ਗੋਇੰਦਵਾਲ ਸਾਹਿਬ ਤੱਕ ਜਿੰਨਾ ਵੀ ਰਸਤਾ ਸੀ ਉਹ ਤੈਅ ਕਰਕੇ ਆਏ ਹਨ।
ਪਹੁੰਚੇ ਗੋਇੰਦਵਾਲ ਤਬ ਚਤੁਰ ਘਟੀ ਦਿਨ ਸ਼ੇਖ।
ਚਾਰ ਘੜੀਆਂ ਦਿਨ ਬਾਕੀ ਰਹਿੰਦਾ ਸੀ, ਸ਼ਾਮ ਜੇ ਦਾ ਵੇਲਾ ਸੀ, ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਆਪਣੇ ਪਰਿਵਾਰ ਸਮੇਤ, ਆਪਣੀਆਂ ਫੌਜਾਂ ਤੇ ਸਿੱਖਾਂ ਸਮੇਤ ਗਰੀਬ ਨਵਾਜ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਨਗਰ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਨਗਰੀ ਚ ਪਹੁੰਚੇ ਹਨ।
ਚੌਪਈ ਪੁਰ ਮੈਂ ਸੁਧ ਹੋਈ ਤਤਕਾਲਾ,
ਸ੍ਰੀ ਗੋਇੰਦਵਾਲ ਸਾਹਿਬ ਖਬਰ ਹੋਈ ਕਿ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ।
ਮੁਗਲ ਮਾਰ ਗੁਰ ਸੁਪਟ ਬਿਸਾਲਾ,
ਬੇਅੰਤ ਮੁਗਲਾਂ ਦੇ ਸੂਰਮਿਆਂ ਨੂੰ ਯੋਧਿਆਂ ਨੂੰ ਰਣ ਭੂਮੀ ਚ ਮਾਰ ਕੇ ਜੰਗ ਲੜ ਕੇ ਆਏ ਹਨ।
ਰਣ ਕਰ ਤੁਰਕ ਸੰਭੂਹ ਸੰਘਾਰੇ,
ਬੜਾ ਭਿਆਨਕ ਘਮਾਸਾਨ ਜੰਗ ਕੀਤਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ, ਬਹੁਤ ਸਾਰੇ ਤੁਰਕਾਂ ਨੂੰ ਰਣ ਭੂਮੀ ਚ ਮਾਰ ਮੁਕਾਇਆ ਹੈ।
ਜੀਤ ਬਚੇ ਜੇ ਭਾਜ ਸਿਧਾਰੇ,
ਜਿਹੜੇ ਜਿਉਂਦੇ ਬਚੇ ਉਹੀ ਬਚੇ ਜਿਹੜੇ ਭੱਜ ਗਏ ਜੰਗ ਦਾ ਮੈਦਾਨ ਛੱਡ ਕੇ, ਜਿਹੜੇ ਰਣ ਭੂਮੀ ਤੋਂ ਭਗੌੜੇ ਹੋ ਗਏ ਕਾਇਰ ਬਣ ਕੇ ਭੱਜ ਗਏ ਉਹੀ ਬਚ ਕੇ ਗਏ, ਬਾਕੀ ਸਭ ਮਾਰੇ ਗਏ।
ਇਸ ਥਲ ਜੋਤ ਕੁਟੰਬ ਗੁਰ ਆਏ,
ਤੇ ਹੁਣ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਆਪਣੇ ਟੱਬਰ ਸਮੇਤ ਪਰਿਵਾਰ ਸਮੇਤ ਯੋਧਿਆਂ ਸਮੇਤ ਚੱਲ ਕੇ ਆਏ ਹਨ।
ਜਿਨਕੇ ਸੰਗ ਸੁਭਟ ਸਮੁਦਾਏ,
ਜਿਨ੍ਹਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸੂਰਮੇ ਬਹਾਦਰ ਯੋਧੇ, ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜਾਤੀ ਮਲਕ ਜੀ ਜੈਸੇ, ਭਾਈ ਬੱਲੂ ਜੀ ਜੈਸੇ, ਬੇਅੰਤੀ ਮਹਾਂਪੁਰਖ ਯੋਧੇ ਹਨ।
ਤਜ ਤਜ ਨਿਜ ਨਿਜ ਕਾਜ ਸਿਧਾਏ,
ਇਹਦੇ ਗੋਇੰਦਵਾਲ ਸਾਹਿਬ ਦੇ ਜਿੰਨੇ ਬਛਿੰਦੇ ਸਨ ਗੁਰਸਿੱਖ ਸਨ, ਆਪੋ ਆਪਣੇ ਕੰਮ ਧੰਦੇ ਛੱਡ ਕੇ, ਕਾਰ ਵਿਹਾਰ ਛੱਡ ਕੇ ਛੇਤੀ ਨਾਲ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ ਨੇ।
ਕਹੇ ਗੁਰ ਦਰਸੈ ਦੌਰ ਤੇ ਆਏ,
ਦੌੜੇ ਆਉਂਦੇ ਕਹਿੰਦੇ ਚਲੋ ਚੱਲ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦੀਦਾਰ ਕਰੀਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ।
ਲੈ ਕਰ ਮੇਵਾ ਗਨ ਪਕਵਾਨ,
ਜਿਹੜੇ ਗੁਰਸਿੱਖ ਆਏ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਖਾਲੀ ਹੱਥ ਨਹੀਂ ਆਉਂਦੇ, ਕੋਈ ਮੇਵੇ ਲੈ ਕੇ ਆ ਰਿਹਾ, ਕੋਈ ਪਕਵਾਨ ਬਣਾ ਕੇ ਘਰ ਵਿੱਚੋਂ ਲੈ ਕੇ ਆ ਰਿਹਾ।
ਆਏ ਮਿਲੇ ਸਤਿਗੁਰ ਭਗਵਾਨ,
ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਭਗਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਮਿਲਦੇ ਹਨ।
ਘਰ ਪ੍ਰਸਾਦ ਕੋ ਬੰਧਨ ਕੀਨ,
ਗੁਰੂ ਪਾਤਸ਼ਾਹ ਦੇ ਚਰਨਾਂ ਚ ਬੇਅੰਤ ਪ੍ਰਕਾਰ ਦੇ ਪ੍ਰਸ਼ਾਦ ਭੇਟਾਵਾਂ ਅਰਪਣ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਗੁਰਸਿੱਖ ਵੰਦਨਾ ਕਰਦੇ ਹਨ। ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਮਸਕਾਰਾਂ ਕਰਦੇ ਨੇ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ, ਆਪਣੇ ਗੁਰਦੇਵ ਦੇ ਚਰਨਾਂ ਤੇ ਬਾਰੰਬਾਰ ਨਮਸਕਾਰ ਕਰਦੇ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਪਾਲ ਰਾਏ, ਸਤਿਗੁਰੂ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਵੰਦਨਾ ਕਰਦੇ ਹਨ।
ਹੱਥ ਜੋੜ ਸਿੱਖ ਪਏ ਅਧੀਨ,
ਹੱਥ ਜੋੜ ਕੇ ਗੁਰਸਿੱਖ ਸਤਿਗੁਰਾਂ ਦੇ ਅਧੀਨ ਹੋ ਕੇ ਮਹਾਰਾਜ ਜੀ ਦੇ ਤਾਬਿਆਂ ਹੋ ਕੇ ਖੜੇ ਨੇ।
ਕਿਰਪਾ ਦ੍ਰਿਸ਼ਟ ਤੇ ਸਰਬ ਨਿਹਾਰੇ,
ਸਤਿਗੁਰੂ ਜੀ ਨੇ ਸਾਰੇ ਗੁਰਸਿੱਖਾਂ ਤੇ ਆਪਣੀ ਦਇਆ ਭਰੀ ਸਵੱਲੀ ਨਿਗਾਹ ਨਾਲ ਵੇਖਿਆ ਹੈ, ਸਭ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਿਆ ਹੈ।
ਕੁਸ਼ਲ ਪ੍ਰਸ਼ਨ ਸਭ ਸੰਗ ਉਚਾਰੇ,
ਸਭ ਨਾਲ ਕੁਸ਼ਲ ਪ੍ਰਸੰਨਤਾ ਦਾ ਪ੍ਰਸੰਗ ਮਹਾਰਾਜ ਜੀ ਨੇ ਉਚਾਰਿਆ, ਪੁੱਛਿਆ, ਹਾਂ ਭਾਈ ਰਾਜੀ ਖੁਸ਼ੀ ਹੋ, ਜਿਹਨੂੰ ਵੀ ਪੁੱਛਦੇ ਹਨ ਅੱਗੋਂ ਜਵਾਬ ਆਉਂਦਾ, ਪਾਤਸ਼ਾਹ ਤੁਹਾਡੀ ਦਇਆ ਨਾਲ ਰਾਜੀ ਖੁਸ਼ੀ, ਤੁਹਾਡੀ ਕਿਰਪਾ ਨਾਲ ਸੁੱਖ ਚ ਵਸਦੇ ਹਾਂ।
ਆਸਵਾਸਨ ਕਰ ਸਾਥ ਲਏ ਹੈ,
ਮਹਾਰਾਜ ਜੀ ਨੇ ਜਿੰਨੇ ਸਿੱਖ ਆਏ ਨਾ, ਅੱਗੇ ਹੀ ਆ ਮਿਲੇ ਸੀ ਰਸਤੇ ਚ, ਹਾਲੇ ਸਤਿਗੁਰੂ ਨਗਰ ਚ ਪ੍ਰਵੇਸ਼ ਹੀ ਕਰ ਰਹੇ ਸੀ, ਉਹਨਾਂ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਨਗਰੀ ਚ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਚ ਪ੍ਰਵੇਸ਼ ਕਰ ਰਹੇ ਨੇ।
ਪ੍ਰਥਮ ਬਾਵਲੀ ਨਿਕਟ ਗਏ ਹੈ,
ਸਤਿਗੁਰੂ ਜੀ ਚੱਲ ਕੇ ਪਹਿਲਾਂ 84 ਪੌੜੀਆਂ ਵਾਲੀ ਗੁਰਦੇਵ ਦੀ ਰਚੀ ਹੋਈ ਪਾਵਨ ਬਾਉਲੀ ਬਾਉਲੀ ਸਾਹਿਬ ਦੇ ਪਾਸ ਆਏ ਹਨ।
ਬੰਦਨ ਕੀਨੇ ਅਗਾਰੀ ਥਿਰੇ,
ਬਾਉਲੀ ਸਾਹਿਬ ਆ ਕੇ ਮੱਥਾ ਟੇਕਿਆ ਗੁਰੂ ਅਮਰਦਾਸ ਸਾਹਿਬ ਦਾ, ਵੱਡਿਆਂ ਸਤਿਗੁਰਾਂ ਦਾ ਧਿਆਨ ਧਾਰ ਕੇ ਸੀਸ ਝੁਕਾ ਕੇ ਬੰਦਨਾ ਕੀਤੀ ਹੈ ਤੇ ਰਸਨਾ ਤੋਂ ਕਿਹਾ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬੰਨ ਆਵੇ, ਕਹਿ ਕੇ ਸੀਸ ਝੁਕਾਇਆ ਹੈ।
ਤੇਰਾ ਸਕਲ ਵਹਿਰ ਹੀ ਕਰੇ,
ਸਤਿਗੁਰੂ ਜੀ ਨੇ ਬਾਰ ਬਾਰ ਹੀ ਨਗਰ ਦੇ, ਕਿਉਂਕਿ ਫੌਜਾਂ ਸੀ ਸਾਹਿਬ ਦੇ ਨਾਲ, ਘੋੜ ਸਵਾਰ ਯੋਧੇ ਸੀ, ਬਹੁਤ ਸਾਰਾ ਰਾਜ ਸਾਜ ਸੀ, ਤੋ ਸਤਿਗੁਰੂ ਜੀ ਨੇ ਨਗਰ ਦੇ ਬਾਰ ਬਾਰ ਹੀ ਉਤਾਰਾ ਕੀਤਾ ਹੈ।
ਬੈਠ ਤਹਾਂ ਗੁਰਸਿੱਖ ਪਠਾਇਓ,
ਗੁਰਦੇਵ ਜੀ ਨੇ ਬਾਰ ਬਾਉਲੀ ਸਾਹਿਬ, ਕਿਉਂਕਿ ਬਾਰ ਬਾਰ ਸੀ ਨਗਰ ਤੋਂ ਮਹਾਰਾਜ ਜੀ ਦੀ ਇਹ ਪਾਵਨ ਰਚੀ ਬਾਉਲੀ, ਤੋ ਉੱਥੇ ਹੀ ਸਤਿਗੁਰਾਂ ਨੇ ਡੇਰਾ ਕੀਤਾ ਹੈ। ਬੈਠ ਕੇ ਗੁਰਦੇਵ ਨੇ ਇੱਕ ਸਿੱਖ ਭੇਜਿਆ,
ਸਭ ਕੁਟੰਬ ਕੋ ਨਿਕਟ ਬੁਲਾਇਓ,
ਮਹਾਰਾਜ ਜੀ ਨੇ ਸਾਰਾ ਪਰਿਵਾਰ ਜੋ ਗੁਰੂ ਅਮਰਦਾਸ ਸਾਹਿਬ ਦਾ ਹੈ ਸੱਦਿਆ।
ਪੰਚੋ ਸਾਹਿਬ ਜ਼ਾਦੇ ਆਨ,
ਮਹਾਰਾਜ ਜੀ ਨੇ ਆਪਣਾ ਪਰਿਵਾਰ ਸਾਰਾ ਇੱਥੇ ਸੱਦ ਲਿਆ ਤੇ ਪੰਜੇ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਆ ਗਏ।
ਕਹੋ ਜਾਏ ਬਾਪੀ ਇਸ਼ਨਾਨ,
ਹੁਕਮ ਕੀਤਾ ਵੀ ਜਾ ਕੇ ਸਾਰੇ ਬਾਉਲੀ ਸਾਹਿਬ ਚ ਇਸ਼ਨਾਨ ਕਰੋ। ਇਹ ਬਾਉਲੀ ਵੱਡਿਆਂ ਸਤਿਗੁਰਾਂ ਦੀ ਲਾਈ ਮਹਾਨ ਪਵਿੱਤਰ ਬਾਉਲੀ ਹੈ, ਇਹਦੇ ਚ ਇਸ਼ਨਾਨ ਕਰੋ। ਇਹ ਤੀਸਰੇ ਪਾਤਸ਼ਾਹ ਦੀ ਰਚੀ ਬਾਉਲੀ ਹੈ, ਸਤਿਗੁਰੂ ਜੀ ਦੀ ਕਲਾ ਵਰਤ ਰਹੀ ਹੈ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ। ਇਹ ਮਹਿਸੂਸ ਕਰਦਿਆਂ, ਅਨੁਭਵ ਕਰਦਿਆਂ ਇਸ਼ਨਾਨ ਕਰੋ। ਮਹਾਰਾਜ ਜੀ ਦੇ ਸਾਰੇ ਪਰਿਵਾਰ ਨੇ, ਮਾਤਾਵਾਂ ਨੇ, ਸਤਿਗੁਰੂ ਜੀ ਦੇ ਪੰਜੋ ਸਾਹਿਬਜ਼ਾਦਿਆਂ ਨੇ ਬਾਉਲੀ ਸਾਹਿਬ ਚ ਇਸ਼ਨਾਨ ਕੀਤਾ ਹੈ।
ਧਾਏ ਸਿੱਖ ਡੇਰੇ ਮਹਿ ਆਇਓ,
ਕਹਿੰਦੇ ਸਿੱਖ ਨੇ ਆ ਕੇ ਮਾਤਾ ਜੀ ਹੋਣਾ ਨੂੰ ਛੇਵੇਂ ਪਾਤਸ਼ਾਹ ਦਾ ਹੁਕਮ ਸੁਣਾਇਆ,
ਸਭ ਸੋ ਸਤਿਗੁਰ ਹੁਕਮ ਸੁਣਾਇਓ,
ਸਤਿਗੁਰੂ ਜੀ ਦਾ ਹੁਕਮ ਸੁਣਾਇਆ ਸਾਰਿਆਂ ਨੂੰ,
ਸੁਣ ਸਭ ਗਏ ਕਰਨ ਇਸ਼ਨਾਨ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਸਾਹਿਬ ਜੀ ਦਾ ਸਾਰਾ ਪਰਿਵਾਰ ਤੇ ਪੰਜੇ ਸਾਹਿਬਜ਼ਾਦੇ ਗਏ ਨੇ।
ਮਰਵਾਹੀ ਦਮੋਦਰੀ ਜਾਨ,
ਮਾਤਾ ਮਰਵਾਹੀ ਜੀ, ਮਾਤਾ ਦਮੋਦਰੀ ਜੀ ਗਏ ਹਨ।
ਅਪਰ ਨਾਨਕੀ ਤਿੰਨ ਹੋ ਆਈ,
ਮਾਤਾ ਨਾਨਕੀ ਜੀ ਵੀ ਆਏ ਹਨ।
ਸ਼ਰਧਾ ਧਰ ਕਰ ਨਮੋ ਨਹਾਈ,
ਬਹੁਤ ਸ਼ਰਧਾ ਮਨ ਚ ਰੱਖ ਕੇ, ਵੱਡਿਆਂ ਸਤਿਗੁਰਾਂ ਦਾ ਪ੍ਰੇਮ ਰੱਖ ਕੇ ਹਿਰਦੇ ਚ, ਗੁਰੂ ਅਮਰਦਾਸ ਸਾਹਿਬ ਨੂੰ ਸਿਮਰਦਿਆਂ ਚੇਤੇ ਕਰਦਿਆਂ ਬਾਉਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ।
ਸ਼੍ਰੀ ਗੁਰ ਦਿੱਤਾ ਆਦਿਕ ਨੰਦ,
ਪੰਜੇ ਸਾਹਿਬਜ਼ਾਦੇ ਮਹਾਰਾਜ ਜੀ ਦੇ, ਉਹਨਾਂ ਦਾ ਵੀ ਇਸ਼ਨਾਨ ਕਰਾਇਆ ਬਾਬਾ ਗੁਰਦਿੱਤਾ ਸਾਹਿਬ ਜੀ। ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ, ਧੰਨ ਮਹਾਂਪੁਰਖ ਬਾਬਾ ਗੁਰਦਿੱਤਾ ਸਾਹਿਬ ਜੀ। ਇਹੋ ਜੀ ਤੁਰਿਆ ਪਦ ਦੀ ਖੇਡ ਦੇ ਮਾਲਕ ਸਨ ਮਹਾਂਪੁਰਖ ਬਾਬਾ ਗੁਰਦਿੱਤਾ ਸਾਹਿਬ ਜੀ। ਕੀਰਤਪੁਰ ਸਾਹਿਬ ਨਗਰ ਉੱਥੇ ਅਖੀਰਲਾ ਸਮਾਂ ਮਹਾਂਪੁਰਖਾਂ ਆਪਣਾ ਬਤੀਤ ਕੀਤਾ ਬਾਬਾ ਗੁਰਦਿੱਤਾ ਸਾਹਿਬ ਨੇ। ਹੁਣ ਵੀ ਸੰਗਤਾਂ ਉੱਥੇ ਦਰਸ਼ਨ ਕਰਦੀਆਂ। ਤੋ ਬਾਬਾ ਗੁਰਦਿੱਤਾ ਸਾਹਿਬ ਜੀ ਵੱਡੇ ਸਾਹਿਬਜ਼ਾਦੇ ਸੀ ਛੇਵੇਂ ਪਾਤਸ਼ਾਹ ਦੇ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਹਨ। ਵੱਡੇ ਸਾਹਿਬਜ਼ਾਦੇ ਦਾ ਨਾਮ ਹੈ ਬਾਬਾ ਰਾਮ ਰਾਏ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ। ਤੋ ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਟਲ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਪੰਜੋ ਸਾਹਿਬਜ਼ਾਦਿਆਂ ਨੇ ਬੌਲੀ ਸਾਹਿਬ ਦੇ ਨਿਰਮਲ ਜਲ 'ਚ ਇਸ਼ਨਾਨ ਕੀਤਾ। ਵੱਡੇ ਵੀਰ ਨੇ ਆਪ ਛੋਟੇ ਵੀਰਾਂ ਦਾ ਨਾਲ ਇਸ਼ਨਾਨ ਕਰਵਾਇਆ। ਬਾਬਾ ਗੁਰਦਿੱਤਾ ਸਾਹਿਬ ਜੀ ਆਪ ਇਸ਼ਨਾਨ ਕਰਾਉਂਦੇ ਨਾਲ ਆਪਣੇ ਛੋਟੇ ਭਰਾਵਾਂ ਨੂੰ ਔਰ ਅਸਰਾਂ ਤੋਂ ਕਹਿੰਦੇ ਇਹ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਰਚੀ ਅੰਮ੍ਰਿਤ ਬੌਲੀ ਹੈ। ਗੁਰੇ ਅਮਰਦਾਸ ਪਰਸੀਆ ਪੁਹ ਪਾਤਕ ਬਿਨਾਸ ਹੈ, ਗੁਰੇ ਅਮਰਦਾਸ ਪਰਸੀਆ ਸਿੱਧ ਸਾਧਕ ਆਸਾਸ ਹੈ, ਗੁਰੇ ਅਮਰਦਾਸ ਪਰਸੀਐ ਅਪਾਉ ਲੱਭੈ ਗਉ ਚੁੱਕੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਕੱਥ ਹੈ ਗੁਰਸਿੱਖੋ। ਇਹ ਪਾਵਨ ਬੌਲੀ ਸਤਿਗੁਰੂ ਜੀ ਦੀ ਰਚੀ ਹੋਈ ਹੈ, ਇਹਦੇ 'ਚ ਇਸ਼ਨਾਨ ਕਰੋ। ਸੋਢੀਆਂ ਦੀ ਕੁੱਲ ਦੇ ਸਿਰਮੌਰ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਨੇ ਇਸੇ ਬੌਲੀ ਦੀ ਸੇਵਾ ਕਰਦਿਆਂ ਟੋਕਰੀ ਢੋਈ ਹੈ, ਉਹ ਵੀ ਇੱਥੇ ਹਾਜ਼ਰ ਨੇ, ਇਸ਼ਨਾਨ ਕਰੋ।
ਕਰੇ ਇਸ਼ਨਾਨ ਬਿਲੋ ਕੇ ਆਨੰਦ,
ਇਸ਼ਨਾਨ ਕੀਤਾ ਸਭ ਪਰਮ ਆਨੰਦ ਸਹਿਤ ਵੇਖਦੇ ਨੇ, ਦਰਸ਼ਨ ਕਰਦੇ ਨੇ।
ਸ਼੍ਰੀ ਹਰਗੋਬਿੰਦ ਮੱਜਨ ਕੀਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਪ ਵੀ ਆਏ, ਇਸ਼ਨਾਨ ਕੀਤਾ ਛੇਵੇਂ ਗੁਰਦੇਵ ਜੀ ਨੇ।
ਬੈਠੇ ਸੰਗਤ ਸਹਿਤ ਪ੍ਰਬੀਨਾ,
ਬੌਲੀ ਸਾਹਿਬ ਇਸ਼ਨਾਨ ਕਰਕੇ ਬਾਹਰ ਆ ਕੇ ਦੀਵਾਨ ਸਜਾਇਆ ਤੇ ਸੰਗਤ ਵਿੱਚ ਬੈਠ ਕੇ ਦਰਸ਼ਨ ਦੇਣ ਲੱਗੇ।
ਸ਼੍ਰੀ ਗੁਰ ਅਮਰ ਅੰਸ਼ ਮਿਲਿਆਏ,
ਇਹਨੇ ਨੂੰ ਗੁਰੂ ਅਮਰਦਾਸ ਸਾਹਿਬ ਦੀ ਜਿੰਨੀ ਅੰਸ਼ ਬੰਸ਼ ਸੀ ਭੱਲੇ ਸਾਹਿਬਜ਼ਾਦੇ ਜੋ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਕਰਦੇ ਸਭ ਆ ਗਏ।
ਭਾਂਤ ਭਾਂਤ ਪਕਵਾਨ ਸੋ ਲਿਆਏ,
ਭਾਂਤ ਭਾਂਤ ਦੇ ਅਨੇਕ ਪ੍ਰਕਾਰ ਦੇ ਪਕਵਾਨ ਸਤਿਗੁਰੂ ਜੀ ਲਈ ਲੈ ਕੇ ਹਾਜ਼ਰ ਹੋਏ।
ਜਥਾ ਯੋਗ ਮਿਲ ਸਭ ਕੇ ਸਾਥ,
ਜਥਾ ਯੋਗ ਸਤਿਗੁਰੂ ਜੀ ਸਭ ਨੂੰ ਮਿਲੇ ਨੇ, ਜਿੰਨੇ ਭੱਲੇ ਸਾਹਿਬਜ਼ਾਦੇ ਆਏ ਪਰਿਵਾਰ ਆਇਆ ਸਭ ਨੂੰ ਮਹਾਰਾਜ ਜੀ ਮਿਲੇ ਹਨ।
ਕੁਸ਼ਲ ਪ੍ਰਸ਼ਨ ਸੁਣ ਕਰ ਕਹਿ ਨਾਥ,
ਸਭ ਨਾਲ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ। ਵੱਡਿਆਂ ਸਤਿਗੁਰਾਂ ਦੇ ਨਾਨਕੇ ਨੇ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਨਾਨਕਾ ਪਿੰਡ ਵੀ ਹੈ ਨਾ, ਤੋ ਇਸ ਕਰਕੇ ਰਿਸ਼ਤੇਦਾਰੀ ਵੀ ਹੈ। ਤੋ ਬੜੇ ਪਿਆਰ ਨਾਲ ਪਰਿਵਾਰਾਂ ਦਾ ਮੇਲ ਹੋਇਆ।
ਹੁਣ ਤਤ ਛਿਣੀ ਉੱਠ ਗੁਰੂ ਸਿਧਾਰੇ,
ਕੁਝ ਸਮਾਂ ਬੈਠ ਕੇ ਫਿਰ ਸਤਿਗੁਰੂ ਜੀ ਤਤ ਛਿਣ ਉੱਠੇ ਨੇ, ਉੱਠ ਕੇ ਚੱਲੇ ਨੇ।
ਜਹ ਰਹਿ ਸ਼੍ਰੀ ਗੁਰੂ ਅਮਰ ਚੁਬਾਰੇ,
ਕਿੱਥੇ ਚੱਲੇ ਨੇ? ਚੁਬਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨਿਵਾਸ ਕਰਦੇ ਸੀ। ਕਿੱਲੀ ਫੜ ਕੇ ਨਾ ਕੰਧ 'ਚ ਗੱਡੀ, ਕਿੱਲੀ ਹੁਣ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ। ਉਹ ਕਿੱਲੀ ਫੜ ਕੇ ਮਹਾਰਾਜ ਘੰਟਿਆਂ ਬੱਧੀ ਖਲੋਤੇ ਰਹਿੰਦੇ ਸਾਧਨਾ 'ਚ, ਬਿਰਦ ਅਵਸਥਾ ਸੀ ਮਹਾਰਾਜ ਤੀਸਰੇ ਪਾਤਸ਼ਾਹ ਦੀ। ਤੋ ਚੁਬਾਰਾ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਰਸ਼ਨ ਕਰਨ ਲਈ ਗਏ।
ਸਨੈ ਸਨੈ ਪੁਰ ਅੰਤਰ ਗਏ,
ਕਿਉਂਕਿ ਇਹ ਨਗਰ ਦੇ ਅੰਦਰ ਸੀ ਮਹਾਰਾਜ ਜੀ ਦਾ ਜਿਹੜਾ ਘਰ ਸੀ ਤੀਸਰੇ ਪਾਤਸ਼ਾਹ ਦਾ। ਤੋ ਸਹਿਜੇ ਸਹਿਜੇ ਬੌਲੀ ਸਾਹਿਬ ਤੋਂ ਨਾਲ ਹੀ ਗਲੀ ਜਾਂਦੀ ਹੈ ਪਰਲੇ ਪਾਸਿਓਂ। ਤੋ ਸਹਿਜੇ ਸਹਿਜੇ ਮਹਾਰਾਜ ਜੀ ਗਏ ਹਨ।
ਦਰਸ਼ਨ ਜਾਏ ਕਰਤ ਤਬ ਭਏ,
ਜਾ ਕੇ ਸਤਿਗੁਰਾਂ ਦੇ ਪਾਵਨ ਸਥਾਨ ਚੁਬਾਰਾ ਸਾਹਿਬ ਦੇ ਦਰਸ਼ਨ ਕੀਤੇ।
ਕਰ ਬੰਦਨ ਰਜ ਮਸਤਕ ਲਾਈ,
ਮੱਥਾ ਟੇਕ ਕੇ ਉੱਥੋਂ ਦੀ ਧੂੜ ਮੱਥੇ ਤੇ ਲਾਈ। ਇਹ ਧੂੜ ਪਵਿੱਤਰ ਹੈ, ਇੱਥੋਂ ਦੀ ਮਿੱਟੀ ਪਵਿੱਤਰ ਹੈ, ਇਹ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨੂੰ ਛੂਹ ਪ੍ਰਾਪਤ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਇੱਥੇ 22 ਸਾਲ ਰਹੇ ਹਨ, ਮੇਰੇ ਪਿਤਾ ਗੁਰਦੇਵ ਇਸੇ ਵਿਹੜੇ 'ਚ ਖੇਡਦੇ ਰਹੇ ਹੈ, ਰਿੜਦੇ ਰਹੇ ਹੈ, ਉਹਨਾਂ ਦਾ ਪ੍ਰਕਾਸ਼ ਹੀ ਇੱਥੇ ਹੋਇਆ। ਇਹ ਸਾਰਾ ਕੁਝ ਚਿੰਤਨ 'ਚ ਲਿਆ ਕੇ ਨਾ ਛੇਵੇਂ ਪਾਤਸ਼ਾਹ ਉਹ ਚਰਨ ਧੂੜ ਚੁੱਕ ਕੇ ਆਪਣੇ ਮਸਤਕ 'ਤੇ ਲਾਉਂਦੇ ਹਨ।
ਧਰਿਓ ਧਿਆਨ ਗੁਰ ਬਿਨੈ ਅਲਾਈ,
ਵੱਡਿਆਂ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰ ਕੇ ਛੇਵੇਂ ਪਾਤਸ਼ਾਹ ਨੇ ਬੇਨਤੀ ਕੀਤੀ, ਅਰਦਾਸ ਕੀਤੀ।
ਹਟੇ ਗੁਰੂ ਨਿਵੇਸ਼ ਕੋ ਆਏ,
ਤੇ ਪਾਤਸ਼ਾਹ ਉੱਥੋਂ ਹਟ ਕੇ ਜਿੱਥੇ ਭੱਲੇ ਸਾਹਿਬਜ਼ਾਦੇ ਰਹਿੰਦੇ ਸੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਪਰਿਵਾਰ ਨੇੜੇ ਘਰ ਸੀ, ਉੱਥੇ ਆਏ ਹਨ,
ਬੈਠੇ ਵੱਡੋ ਦੀਵਾਨ ਲਗਾਏ,
ਦੀਵਾਨ ਸਜਾਇਆ ਹੈ,
ਸਿੱਖ ਸੰਗਤ ਸਗਰੇ ਚੱਲ ਆਏ,
ਜਿੰਨੀਆਂ ਸਿੱਖ ਸੰਗਤਾਂ ਸਨ ਸਾਰੀਆਂ ਚੱਲ ਕੇ ਆਈਆਂ,
ਦਰਸ਼ਨ ਕਰ ਬੈਠੇ ਸਮੁਦਾਏ,
ਜਿਹੜਾ ਵੀ ਆਉਂਦਾ ਆ ਕੇ ਦਰਸ਼ਨ ਕਰਦਾ ਮਹਾਰਾਜ ਜੀ ਦੇ ਦੀਵਾਨ ਚ ਸੱਜ ਜਾਂਦਾ ਹੈ,
ਆਨੰਦ ਮੋਹਰੀ ਨਾਮ ਆਨੰਦ,
ਕਹਿੰਦੇ ਬਾਬਾ ਮੋਹਰੀ ਸਾਹਿਬ ਜੀ ਦੇ ਸਾਹਿਬਜ਼ਾਦੇ ਹੋਏ ਨੇ ਬਾਬਾ ਆਨੰਦ ਜੀ, ਜਿਨ੍ਹਾਂ ਨੂੰ ਆਪਣੀ ਗੋਦ 'ਚ ਲੈ ਕੇ ਗੁਰੂ ਅਮਰਦਾਸ ਸਾਹਿਬ ਨੇ ਆਨੰਦ ਸਾਹਿਬ ਦੀ ਬਾਣੀ ਉਚਾਰੀ ਸੀ। ਤੇ ਬਾਬਾ ਮੋਹਰੀ ਜੀ ਦੇ ਸਾਹਿਬਜ਼ਾਦੇ ਸੀ ਬਾਬਾ ਆਨੰਦ ਜੀ,
ਤੇ ਨੰਦਨ ਸੁੰਦਰ ਮਤਵੰਦ,
ਬਾਬਾ ਆਨੰਦ ਜੀ ਦੇ ਪੁੱਤਰ ਸਨ ਬਾਬਾ ਸੁੰਦਰ ਜੀ, ਯਾਨੀ ਕਿ ਗੁਰੂ ਅਮਰਦਾਸ ਸਾਹਿਬ ਦੇ ਪੜਪੋਤਰੇ ਸੀ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੋ ਬਾਬਾ ਸੁੰਦਰ ਜੀ ਉਸ ਵੇਲੇ ਹਾਜ਼ਰ ਸੀ ਉੱਥੇ ਜਦੋਂ ਛੇਵੇਂ ਪਾਤਸ਼ਾਹ ਆਏ ਨੇ,
ਜਿਸਨੇ ਸੱਦ ਬਣਾਏ ਬਖਾਨਾ।
ਬਾਬਾ ਸੁੰਦਰ ਜੀ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ ਰਾਮ ਕਲੀ ਦੇ ਸੱਦ ਉਚਾਰਨ ਕੀਤੇ ਤੇ ਪੰਜਵੇਂ ਪਾਤਸ਼ਾਹ ਨੂੰ ਸੁਣਾਏ, ਤੇ ਪੰਜਵੇਂ ਗੁਰਦੇਵ ਨੇ ਸੁਣ ਕੇ ਰਾਮ ਕਲੀ ਰਾਗ ਦੇ ਸੱਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੇ।
ਗੁਰੂ ਗ੍ਰੰਥ ਮੈਂ ਲਿਖਬੋ ਠਾਨਾ,
ਕਿੰਨਾ ਸਨਮਾਨ ਹੋਵੇਗਾ ਇਸ ਮਹਾਂਪੁਰਖ ਦਾ ਬਾਬਾ ਸੁੰਦਰ ਜੀ ਦਾ, ਜਿਨ੍ਹਾਂ ਦੀ ਬਾਣੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਤੁਲ ਦਰਜ ਕੀਤੀ।
ਆਗੇ ਧਰ ਪ੍ਰਸਾਦ ਤੇ ਸਮੋ,
ਬਾਬਾ ਸੁੰਦਰ ਜੀ ਆਏ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ, ਪ੍ਰਸ਼ਾਦ ਲਿਆਏ ਵੱਡੇ ਥਾਲ ਭਰ ਕੇ, ਮਹਾਰਾਜ ਛੇਵੇਂ ਪਾਤਸ਼ਾਹ ਦੇ ਅੱਗੇ ਭੇਟ ਕਰਕੇ ਮੱਥਾ ਟੇਕਿਆ,
ਹਰਖਤ ਮਿਲਿਓ ਕਰਤ ਪਾ ਨਮੋ,
ਬੜੀ ਖੁਸ਼ੀ ਨਾਲ ਮਿਲੇ ਤੇ ਨਮਸਕਾਰ ਕੀਤੀ ਹੈ,
ਆਦਰ ਅਧਿਕ ਕਰਿਓ ਤਿਸ ਕੇਰਾ,
ਬੜਾ ਆਦਰ ਕੀਤਾ ਸਤਿਗੁਰਾਂ ਨੇ, ਬੜਾ ਸਨਮਾਨ ਕੀਤਾ ਬਾਬਾ ਸੁੰਦਰ ਜੀ ਦਾ,
ਕਰ ਉਰ ਪ੍ਰੇਮ ਦਰਸ਼ ਗੁਰ ਹੇਰਾ,
ਮਹਾਰਾਜ ਜੀ ਨਾਲ ਬੜਾ ਭਾਰੀ ਪ੍ਰੇਮ ਕਰਕੇ ਬਾਬਾ ਸੁੰਦਰ ਜੀ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ,
ਬੈਠ ਨਿਕਟ ਕੇ ਤਿਕ ਚਿਰ ਪਾਛੇ,
ਕੁਝ ਸਮਾਂ ਬੈਠ ਤੇ ਕੁਝ ਸਮੇਂ ਤੋਂ ਬਾਅਦ
ਹੱਥ ਜੋੜ ਬੋਲਿਓ ਬਚਿਆ ਛੇ,
ਬਾਬਾ ਸੁੰਦਰ ਜੀ ਨੇ ਹੱਥ ਜੋੜੇ ਤੇ ਬੜੇ ਵਿਨਮਰ ਭਾਵ ਨਾਲ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਪੰਚੋ ਪਾਤਸ਼ਾਹ ਗੁਰ ਪੂਰੇ,
ਕਹਿਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਤੋਂ ਪਹਿਲਾਂ ਜਿਹੜੀਆਂ ਪੰਜ ਪਾਤਸ਼ਾਹੀਆਂ ਹਨ,
ਸ਼ਾਂਤ ਬਿਰਤੀ ਜਿਨ ਕੀ ਨਿਤ ਰੂਰੇ,
ਉਹਨਾਂ ਨੇ ਸਦਾ ਸ਼ਾਂਤ ਬਿਰਤੀ ਰੱਖੀ ਹੈ, ਉਹ ਸਦਾ ਸ਼ਾਂਤ ਰਸ ਵਿੱਚ ਹੀ ਵਰਤੇ ਹਨ,
ਐਸੋ ਸਿੱਖਣ ਕੋਈ ਉਪਦੇਸ਼,
ਤੇ ਜਿਵੇਂ ਉਹ ਆਪ ਸ਼ਾਂਤ ਰਸ ਵਿੱਚ ਵਰਤੇ ਉਦਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਸ਼ਾਂਤ ਰਸ ਵਿੱਚ ਹੀ ਰਹਿਣ ਦਾ ਉਪਦੇਸ਼ ਦਿੱਤਾ,
ਦੇਤ ਸਦਾ ਅਰ ਕਟਤ ਕਲੇਸ਼,
ਔਰ ਆਪਣੇ ਸੇਵਕਾਂ ਨੂੰ ਸ਼ਾਂਤ ਰਸ ਦਾ ਉਪਦੇਸ਼ ਦੇ ਕੇ ਆਪਣਿਆਂ ਸੇਵਕਾਂ ਦੇ ਕਲੇਸ਼ ਕੱਟਦੇ ਰਹੇ ਪੰਜੇ ਸਤਿਗੁਰੂ,
ਰੀਤ ਆਪਣੇ ਅਪਰ ਚਲਾਈ,
ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਨੇ ਨਵੀਂ ਰੀਤ ਜਿਹੜੀ ਪਹਿਲੇ ਪੰਜ ਪਾਤਸ਼ਾਹਾਂ 'ਚ ਨਹੀਂ ਸੀ ਚੱਲਦੀ, ਉਹ ਨਵੀਂ ਰੀਤ ਆਪ ਜੀ ਨੇ ਗੁਰੂ ਘਰ 'ਚ ਚਲਾਈ ਹੈ,
ਧਾਰੇ ਸ਼ਸਤਰ ਅੰਗ ਸਮੁਦਾਈ,
ਆਪ ਜੀ ਨੇ ਸ਼ਸਤਰ ਧਾਰਨ ਕੀਤੇ ਨੇ ਆਪਣੇ ਅੰਗਾਂ ਦੇ ਉੱਤੇ,
ਕਾਰਜ ਕਰੇ ਕਲੇਸ਼ਣ ਕੇਰੇ,
ਮਹਾਰਾਜ ਸ਼ਸਤਰ ਧਾਰੇ ਨੇ ਤੇ ਵੇਖੋ ਕਿੰਨੇ ਕਲਾ ਕਲੇਸ਼ ਵਾਲੇ ਕਾਰਜ ਹੋਏ ਨੇ ਗੁਰੂ ਘਰ ਵਿੱਚ,
ਤੁਰਕਨ ਸੋ ਸੰਗਰਾਮ ਕਨੇਰੇ,
ਆਪ ਜੀ ਨੇ ਤੁਰਕਾਂ ਨਾਲ ਬੜਾ ਭਿਆਨਕ ਘਮਾਸਾਨ ਜੰਗ ਲੜਿਆ ਹੈ,
ਹਮਨੇ ਸੁਣਿਓ ਸ਼ਾਹ ਦਲ ਭਾਰੋ,
ਮਹਾਰਾਜ ਜੀ ਮੈਂ ਸੁਣਿਆ ਕਿ ਬੜੀ ਵੱਡੀ ਫੌਜ ਸੀ ਬਾਦਸ਼ਾਹ ਦੀ ਜਿਹੜੀ ਗੁਰੂ ਘਰ ਤੇ ਚੜ ਕੇ ਆਈ,
ਕਰ ਸੰਗਰ ਕੋ ਸਭ ਹੂ ਮਾਰੋ,
ਆਪ ਜੀ ਨੇ ਸੰਗਰ ਕਰਕੇ ਜੰਗ ਦੇ ਮੈਦਾਨ ਚ ਸਾਰੀ ਫੌਜ ਮਾਰ ਕੇ ਨਿਬੇੜ ਦਿੱਤੀ ਹੈ,
ਵਿਆਹ ਸੌਜ ਆਦਿਕ ਕਰ ਸਾਰਾ,
ਮਹਾਰਾਜ ਮੈਨੂੰ ਇਹ ਵੀ ਪਤਾ ਲੱਗਾ ਵੀ ਵਿਆਹ ਦੀਆਂ ਤਿਆਰੀਆਂ ਸੀ ਘਰ ਵਿੱਚ, ਵਿਆਹ ਦਾ ਸਮਾਨ ਇਕੱਠਾ ਕੀਤਾ ਹੋਇਆ ਸੀ,
ਲੁੱਟਿਓ ਤੁਰਕ ਗਨ ਕੀ ਨਹੀਂ ਉਜਾਰਾ,
ਤੁਰਕ ਲੁੱਟ ਕੇ ਲੈ ਗਏ ਨੇ ਉਹ ਸਾਰਾ ਸਮਾਨ ਉਹਨਾਂ ਨੇ ਉਜਾੜਾ ਕੀਤਾ,
ਰੀਤ ਪਾਛ ਰਾਵਰ ਤਿਆਗੀ,
ਮਹਾਰਾਜ ਆਪ ਜੀ ਨੇ ਜਿਹੜੀ ਪਹਿਲੇ ਪੰਜ ਪਾਤਸ਼ਾਹੀਆਂ ਵਾਲੀ ਰੀਤ ਸੀ ਉਹ ਛੱਡ ਦਿੱਤੀ ਹੈ, ਨਵੀਂ ਰੀਤ ਜੰਗ ਯੁੱਧ ਦੀ ਗੁਰੂ ਘਰ ਵਿੱਚ ਤੋਰੀ ਹੈ,
ਸ਼ਸਤਰ ਹੈਨ ਕੇ ਭੇ ਅਨੁਰਾਗੀ,
ਆਪ ਜੀ ਸ਼ਸਤਰਾਂ ਨਾਲ ਪ੍ਰੇਮ ਕਰਦੇ ਹੋ, ਘੋੜਿਆਂ ਨਾਲ ਪ੍ਰੇਮ ਕਰਦੇ ਹੋ, ਸੂਰਮਿਆਂ ਨਾਲ ਪ੍ਰੇਮ ਕਰਦੇ ਹੋ,
ਸੁਣ ਸੁੰਦਰ ਤੇ ਹਰ ਗੋਬਿੰਦ,
ਮਹਾਰਾਜ ਇਹਦੀ ਕੀ ਖੇਡ ਹੈ, ਵੇਖੋ ਕਿੰਨਾ ਜੰਗ ਯੁੱਧ ਹੋਇਆ, ਲੜਾਈਆਂ ਪੜਾਈਆਂ ਹੋਈਆਂ, ਵਿਆਹ ਵਾਲੇ ਘਰ 'ਚ ਕਿੰਨਾ ਜ਼ਿਆਦਾ ਕਲੇਸ਼ ਹੋਇਆ, ਜੰਗ ਯੁੱਧ ਹੋਇਆ। ਤੋ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਬੋਲੇ ਕਰੁਣਾ ਕਰਤ ਬਿਲੰਦ,
ਬੜੀ ਭਾਰੀ ਕਰੁਣਾ ਕਰਕੇ ਬਾਬਾ ਸੁੰਦਰ ਜੀ ਦੇ ਇਸ ਬਚਨ ਤੇ ਬੋਲੇ,
ਕਰਤਾ ਪੁਰਖ ਅਕਾਲ ਕਿਰਪਾਲ,
ਮਹਾਰਾਜ ਜੀ ਕਹਿੰਦੇ ਬਾਬਾ ਸੁੰਦਰ ਜੀ ਅਸੀਂ ਜੋ ਕਰ ਰਹੇ ਹਾਂ ਕਰਤਾ ਪੁਰਖ ਦੇ ਹੁਕਮ 'ਚ ਕਰ ਰਹੇ ਹਾਂ, ਪਹਿਲੇ ਪੰਜ ਜਾਮਿਆਂ 'ਚ ਜੋ ਹੋਇਆ ਹੈ ਉਹ ਵੀ ਕਰਤਾ ਪੁਰਖ ਦੇ ਹੁਕਮ 'ਚ ਹੋਇਆ ਹੈ ਤੇ ਜੋ ਹੁਣ ਅਸੀਂ ਕਰ ਰਹੇ ਹਾਂ ਇਹ ਵੀ ਕਰਤਾ ਪੁਰਖ ਦੀ ਆਗਿਆ ਹੈ।
ਕਰਹਿ ਸੁਹਮ ਤਿਨ ਆਗਿਆ ਨਾਲ,
ਅਸੀਂ ਅਕਾਲ ਪੁਰਖ ਦੀ ਆਗਿਆ ਨਾਲ ਹੀ ਕਰਦੇ ਹਾਂ ਜੋ ਕਰਦੇ ਹਾਂ।
ਜਿਮ ਰਜਾਏ ਤਿਮ ਹੀ ਬਣ ਆਵੇ,
ਜਿਵੇਂ ਉਹਦੀ ਰਜਾ ਉਦਾਂ ਬਣ ਆਉਂਦਾ ਹੈ, ਸਾਡੇ ਬਸ ਥੋੜੀ ਹੈ, ਇਹ ਤਾਂ ਅਕਾਲ ਪੁਰਖ ਦਾ ਹੁਕਮ ਹੀ ਵਰਤ ਰਿਹਾ।
ਤੁਰਕਨ ਬ੍ਰਿੰਦ ਬਿਨਾਸ਼ਨ ਭਾਵੈ,
ਅਕਾਲ ਪੁਰਖ ਨੂੰ ਪਾਉਂਦਾ ਇਹਨਾਂ ਮਲੇਛਾਂ ਦੀ ਸਫ਼ਾ ਉਠਾਉਣੀ ਹੈ। ਇਹ ਪਰਮੇਸ਼ਰ ਨੂੰ ਪਾਉਂਦਾ ਕਿ ਆਹ ਜਿਹੜੇ ਮਲੇਛ ਰਾਜ ਕਰ ਰਹੇ ਨੇ ਤੁਰਕ, ਇਹਨਾਂ ਦਾ ਰਾਜ ਉੱਠ ਜਾਏ, ਇਹਨਾਂ ਦੀ ਮਲੇਛਾਂ ਦੀ ਸਫ਼ਾ ਉੱਠ ਜਾਏ।
ਭਏ ਨਿਚਿੰਤ ਪਾਪ ਕੋ ਲਾਗੇ,
ਇਹ ਨਿਸਚਿੰਤ ਹੋ ਕੇ ਪਾਪ ਕਰ ਰਹੇ ਨੇ, ਮਲੇਛ ਪਾਪਾਂ ਵਿੱਚ ਪ੍ਰਵਿਰਤ ਹੋ ਰਹੇ ਨੇ, ਇਹਨਾਂ ਨੂੰ ਕੋਈ ਫਿਕਰ ਨਹੀਂ ਏਡੇ ਏਡੇ ਪਾਪ ਕੀਤੇ ਇਹਨਾਂ ਨੇ, ਪੰਜਵੇਂ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਬਿਠਾਇਆ, ਬੜੇ ਬੜੇ ਜਰਵਾਣਿਆਂ ਵਾਲੇ ਕੰਮ ਇਹਨਾਂ ਮਲੇਛਾਂ ਨੇ ਕੀਤੇ ਨੇ।
ਛਿਤ ਪਰ ਭਾਰ ਗਈ ਪ੍ਰਭ ਆਗੇ,
ਹੁਣ ਧਰਤੀ ਇੰਨੀ ਜ਼ਿਆਦਾ ਇਹਨਾਂ ਪਾਪੀਆਂ ਦੇ ਪਾਪ ਕਰਕੇ ਭਾਰੀ ਹੋਈ ਕਿ ਉਹਨੇ ਅਕਾਲ ਪੁਰਖ ਅੱਗੇ ਫਰਿਆਦ ਕੀਤੀ, ਪਰਮੇਸ਼ਰ ਅੱਗੇ ਅਰਜੋਈ ਕੀਤੀ।
ਅਬ ਹਮ ਸਨੈ ਸਨੈ ਸਭ ਰਾਜ,
ਅਕਾਲ ਪੁਰਖ ਨੇ ਆਗਿਆ ਸਾਨੂੰ ਕੀਤੀ ਹੈ ਕਿ ਧਰਤੀ ਦਾ ਭਾਰ ਨਿਵਾਰਨਾ ਹੈ, ਇਸ ਕਰਕੇ ਸਹਿਜੇ ਸਹਿਜੇ ਅਸੀਂ ਇਹ ਸ਼ੁਰੂਆਤ ਕਰ ਦਿੱਤੀ ਹੈ।
ਕਰ ਹੈ ਬਿਨਾਸ਼ਨ ਸਕਲ ਸਮਾਜ,
ਅੱਜ ਨੀ ਸ਼ੁਰੂਆਤ ਅਸੀਂ ਕੀਤੀ ਪਰ ਹਾਲੇ ਸਹਿਜੇ ਸਹਿਜੇ ਇਹਨਾਂ ਤੁਰਕਾਂ ਦਾ ਮਲੇਛਾਂ ਦਾ ਰਾਜ ਸਮਾਪਤ ਹੋਵੇਗਾ। ਇਹਨਾਂ ਦੀ ਸਫ਼ਾ ਉੱਠ ਗਈ, ਸਫ਼ਾ ਮਲੇਛ ਕੀ, ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ ਨਿਹਕ ਲੰਕ ਅਵਤਾਰ, ਉਹ ਹੋਵੇਗਾ ਇਹਨਾਂ ਦੀ ਮਲੇਛਾਂ ਦੀ ਸਫ਼ਾ ਉੱਠੇਗੀ।
ਨਿਜ ਸਿੱਖਿਆਂ ਕੋ ਸਗਰੋ ਦੈ ਹੈ,
ਔਰ ਇਹਨਾਂ ਕੋਲੋਂ ਸਾਰਾ ਰਾਜ ਭਾਗ ਖੋ ਕੇ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਾਂਗੇ। ਖਾਲਸਾ ਜੀ, ਇਹ ਬਚਨ ਉਸ ਵੇਲੇ ਸਾਹਿਬ ਕਰ ਰਹੇ ਨੇ ਜਦੋਂ ਮੁਗਲਾਂ ਦੇ ਰਾਜ ਦੀ ਤੂਤੀ ਬੋਲਦੀ ਸੀ, ਕੋਈ ਬੰਦਾ ਅੰਦਾਜ਼ਾ ਵੀ ਨਹੀਂ ਸੀ ਲਾ ਸਕਦਾ ਵੀ ਇਹਨਾਂ ਦਾ ਰਾਜ ਜਾਏਗਾ, ਵੀ ਇਹਨਾਂ ਦਾ ਰਾਜ ਖਤਮ ਹੋਵੇਗਾ। ਅਤੇ ਜਦੋਂ ਪਾਤਸ਼ਾਹ ਇਹ ਬਚਨ ਕਰਦੇ, ਕਈ ਸ਼ੰਕਾਵਾਦੀ ਸ਼ੰਕਾ ਵੀ ਕਰਦੇ ਹੋਣਗੇ, ਇਹ ਕਿਵੇਂ ਹੋ ਸਕਦਾ ਵੀ ਜਿਹੜੇ ਆ ਗਰੀਬੜੇ ਜੇ ਸਿੱਖ ਨੇ ਇਹਨਾਂ ਨੂੰ ਰਾਜ ਮਿਲੇ, ਕਈ ਬਰਾਦਰੀਆਂ ਦੇ ਇਕੱਠੇ ਕੀਤੇ ਹੋਏ ਜਿਨ੍ਹਾਂ ਦੇ ਪਿਓ ਦਾਦਿਆਂ 'ਚ ਕਦੇ ਕਿਸੇ ਰਾਜ ਨਹੀਂ ਕੀਤਾ, ਪਰ ਛੇਵੇਂ ਪਾਤਸ਼ਾਹ ਜਾਣਦੇ ਸਨ ਕਿ ਇਹਨਾਂ ਦਾ ਰਾਜ ਅਸੀਂ ਖੋ ਕੇ ਆਪਣੇ ਸਿੱਖਾਂ ਨੂੰ ਰਾਜ ਦੇਣਾ ਹੈ ਧਰਤੀ ਦਾ, ਹਲੇਮੀ ਰਾਜ ਕਰਨ ਵਾਸਤੇ।
ਚੱਲੇ ਕੁਚਾਲ ਤੁਰਕ ਸਭ ਛੈ ਹੈ,
ਇਹ ਜਿਹੜੇ ਕੁਚਾਲੀਆਂ ਕਰਨ ਵਾਲੇ ਮਲੇਛ ਨੇ ਤੁਰਕ ਨੇ, ਸਭ ਛੈ ਹੋ ਜਾਣਗੇ।
ਇਸ ਹਿਤ ਹਮਨੇ ਆਯੁਧ ਧਾਰੇ,
ਇਸ ਕਰਕੇ ਬਾਬਾ ਸੁੰਦਰ ਜੀ ਅਸੀਂ ਸ਼ਸਤਰ ਧਾਰਨ ਕੀਤੇ ਹਨ।
ਪ੍ਰਥਮ ਪਯੋ ਰਣ ਰਿਪ ਗਨ ਮਾਰੇ,
ਪਹਿਲਾ ਜੰਗ ਸ਼ੁਰੂ ਹੋ ਗਿਆ ਹੈ, ਅੱਗੇ ਹੁਣ ਲੜੀ ਚੱਲਣੀ ਆ ਜੰਗਾਂ ਯੁੱਧਾਂ ਦੀ, ਤੇ ਇਹਨਾਂ ਮਲੇਛਾਂ ਦਾ ਏਦਾਂ ਹੀ ਨਾਸ਼ ਹੋਣਾ।
ਸੁਣ ਸੁੰਦਰ ਪੁਨ ਬੰਧਨ ਕੀ ਨਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਸੁੰਦਰ ਜੀ ਨੇ ਮੱਥਾ ਟੇਕਿਆ,
ਧਰਿਓ ਹੱਥ ਸਿਰ ਗੁਰੂ ਪ੍ਰਬੀਨ,
ਛੇਵੇਂ ਪਾਤਸ਼ਾਹ ਨੇ ਬਾਬਾ ਸੁੰਦਰ ਜੀ ਦੇ ਸੀਸ ਤੇ ਹੱਥ ਧਰਿਆ ਹੈ।
ਸਤਿਗੁਰ ਵੱਡੇ ਅਮਰ ਜੀ ਹੋਏ,
ਮਹਾਰਾਜ ਜੀ ਕਹਿਣ ਲੱਗੇ ਵੱਡੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਹਨ,
ਬਹੁ ਸਿੱਖਨ ਮਨ ਮੋਹ ਬਿਗੋਏ,
ਜਿਨ੍ਹਾਂ ਨੇ ਬਹੁਤ ਸਾਰੇ ਗੁਰਸਿੱਖਾਂ ਦੇ ਹਿਰਦੇ ਚੋਂ ਮਮਤਾ ਦੂਰ ਕਰ ਦਿੱਤੀ। ਕੀ ਭਾਈ ਪ੍ਰੇਮਾ ਜੀ ਵਰਗੇ ਕੋਹੜੀ ਮਹਾਰਾਜ ਜੀ ਨੇ ਦੁੱਖ ਦੂਰ ਕਰਕੇ ਆਪਣੀ 22 ਮੰਜੀਆਂ ਚ ਇੱਕ ਮੰਜੀ ਦੇ ਕੇ ਪ੍ਰਚਾਰਕ ਬਣਾ ਦਿੱਤਾ। ਐਸੇ ਮਹਾਂਪੁਰਖ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਦਾ ਕੀਤੇ ਜਿਨ੍ਹਾਂ ਅੰਦਰ ਕੋਈ ਮੋਹ ਮਮਤਾ ਦੀ ਬਿਰਤੀ ਨਹੀਂ ਰਹੀ।
ਤਿੰਨ ਸੁੱਤ ਕੇ ਪੋਤੇ ਤੁਮ ਅਹੋ,
ਉਹਨਾਂ ਦੇ ਪੁੱਤਰ ਦੇ ਅੱਗੋਂ ਤੁਸੀਂ ਪੁੱਤਰ ਹੋ,
ਵੱਡੇ ਥਾਨ ਮੈਂ ਸ਼ੋਭਾ ਲਹੋ,
ਉਹਨਾਂ ਦੇ ਪੁੱਤਰ ਦੇ ਅੱਗੋਂ ਪੋਤਰੇ ਹੋ ਬਾਬਾ ਆਨੰਦ ਜੀ, ਬਾਬਾ ਸੁੰਦਰ ਜੀ ਤੁਸੀਂ ਸਾਡੇ ਤੋਂ ਵੱਡੇ ਜੇ, ਵੱਡਿਆਂ ਸਤਿਗੁਰਾਂ ਦੇ ਪੜਪੋਤਰੇ ਜੇ, ਸਾਡੇ ਤੋਂ ਵੱਡੇ ਹੋ।
ਇਤਨਾ ਮੈਂ ਸੁੰਦਰ ਕੀ ਮਾਤਾ,
ਤੁਸੀਂ ਏਦਾਂ ਨਾ ਕਰੋ, ਮੱਥਾ ਨਾ ਟੇਕੋ ਸਾਨੂੰ ਮਹਾਰਾਜ ਜੀ ਕੇ, ਵੇਖੋ ਵਡਿਆਈ ਕਰਦੇ, ਵੱਡਿਆਂ ਦੀ ਵਡਿਆਈ ਕਰਦੇ ਸਤਿਗੁਰੂ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਇਹ ਬਚਨ ਕਰ ਰਹੇ ਸਨ ਤੇ ਇਹਨੇ ਨੂੰ ਬਾਬਾ ਸੁੰਦਰ ਜੀ ਦੇ ਜਿਹੜੇ ਮਾਤਾ ਜੀ ਸਨ ਉਹ ਵੀ ਆ ਗਏ।
ਆਈ ਪ੍ਰੇਮ ਤਰੇ ਮਨ ਰਾਤਾ,
ਬਾਬਾ ਆਨੰਦ ਜੀ ਦੇ ਘਰੋਂ ਸੀ ਤੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਪੋਤ ਨੂੰਹ ਸੀ, ਤੋ ਗੁਰੂ ਘਰ ਵਿੱਚ ਬਹੁਤ ਪ੍ਰੇਮ ਸੀ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਘਰ ਨਾਲ ਬਹੁਤ ਪ੍ਰੇਮ ਸੀ, ਗੁਰੂ ਰਾਮਦਾਸ ਸਾਹਿਬ ਦੇ ਘਰ ਨਾਲ। ਤੋ ਉਹ ਆਏ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਸੰਗ ਹੈ ਸੁੰਦਰ ਕੀ ਦਾਰਾ,
ਤੇ ਨਾਲ ਬਾਬੇ ਸੁੰਦਰ ਦੀ ਘਰ ਵਾਲੀ ਵੀ ਹੈ।
ਤ੍ਰਿਯ ਗਾਣੇ ਅਪਰ ਦਰਸ ਹਿਤ ਧਾਰਾ,
ਹੋਰ ਵੀ ਜਿਹੜੇ ਭੱਲੇ ਸਾਹਿਬਜ਼ਾਦੇ ਨੇ ਉਹਨਾਂ ਦੀਆਂ ਘਰ ਵਾਲੀਆਂ ਨਾਲ ਆਈਆਂ ਨੇ।
ਆਏ ਵਾਰ ਨੂੰ ਗੁਰ ਪਰ ਕੀਨਾ,
ਕਹਿੰਦੇ ਆ ਕੇ ਬਾਬੇ ਸੁੰਦਰ ਦੀ ਮਾਤਾ ਨੇ ਸਤਿਗੁਰਾਂ ਤੋਂ ਵਾਰੇ ਵਾਰੇ ਜਾਣਾ ਕੀਤਾ, ਮਹਾਰਾਜ ਜੀ ਦੇ ਚਰਨਾਂ ਚ ਮਾਇਆ ਭੇਟ ਕੀਤੀ। ਕੁਝ ਮਾਇਆ ਮਹਾਰਾਜ ਜੀ ਦੇ ਚਰਨਾਂ ਤੋਂ ਵਾਰ ਕੇ ਲਾਗੇ ਜਿਹੜੇ ਕੋਈ ਜਾਚਕ ਸੀ ਉਹਨਾਂ ਦੀਆਂ ਝੋਲੀਆਂ ਚ ਪਾਈ।
ਬੈਠ ਬੰਦ ਕਰ ਕਹਿਓ ਪ੍ਰਬੀਨਾ,
ਨਮਸਕਾਰ ਕਰਕੇ ਵੰਦਨਾ ਕਰਕੇ ਬੈਠ ਕੇ ਕਹਿਣ ਲੱਗੇ,
ਅੰਤਰ ਚਲੋ ਨਿਕੇਤ ਹਮਾਰੇ।
ਕਹਿਣ ਲੱਗੇ ਮਹਾਰਾਜ ਆਪ ਜੀ ਨੇ ਬਾਹਰ ਆ ਕੇ ਡੇਰਾ ਕੀਤਾ, ਮਹਿਲਾਂ ਚ ਘਰ ਚਰਨ ਪਾਓ, ਬਾਹਰ ਕਿਉਂ ਆਏ ਓਪਰਿਆਂ ਵਾਂਗੂ, ਤੁਸੀਂ ਬਾਹਰ ਬਹਿ ਗਏ ਹੋ ਆ ਕੇ। ਮਹਾਰਾਜ ਕੀ ਉਹ ਘਰ ਤੁਹਾਡਾ ਨਹੀਂ ਹੈ, ਤੁਸੀਂ ਆਪਣੇ ਘਰ ਚ ਆ ਕੇ ਚਰਨ ਪਾਓ, ਅੰਦਰ ਚਲੋ ਪ੍ਰਵੇਸ਼ ਕਰੋ।
ਸੁਖ ਸੋਨੀ ਸਾ ਬਸ ਹੋ ਹਿਤ ਧਾਰੇ,
ਸੁਖ ਨਾਲ ਆਪਣੇ ਮਹਿਲਾਂ ਚ ਆਪਣੇ ਅੰਦਰ ਚ ਨਿਵਾਸ ਕਰਕੇ ਸੁਖ ਨਾਲ ਰਾਤ ਬਤੀਤ ਕਰੋ।
ਹਮਰੇ ਸਦਨ ਆਪਣੇ ਜਨ ਹੋ,
ਮਹਾਰਾਜ ਇਹ ਘਰ ਭਾਵੇਂ ਸਾਡੇ ਨੇ ਪਰ ਤੁਹਾਡੇ ਨੇ, ਤੁਹਾਡਾ ਘਰ ਤੇ ਸਾਡਾ ਘਰ ਵੱਖਰਾ ਨਹੀਂ ਹੈ, ਇੱਕੋ ਹੀ ਹਨ।
ਬਿਨ ਸੰਸੈ ਬਸਬੋ ਤੁਮ ਠਨ ਹੋ,
ਤੁਸੀਂ ਬਿਨਾਂ ਸੰਦੇਹ ਤੋਂ ਆਪ ਜੀ ਆਪਣੇ ਘਰ ਵਸੋ। ਏਦਾਂ ਬਾਹਰ ਆ ਕੇ ਆਪ ਜੀ ਬੈਠ ਗਏ ਹੋ, ਮੈਨੂੰ ਨਹੀਂ ਇਹ ਗੱਲ ਸੋਭਦੀ। ਮਾਤਾ ਨੇ ਥੋੜਾ ਜਿਹਾ ਪ੍ਰੇਮ ਨਾਲ ਇਹ ਗੱਲ ਉਲਾਂਭੇ ਜੇ ਵਜੋਂ ਕਿਹਾ, ਮਹਾਰਾਜ ਤੁਸੀਂ ਤਾਂ ਬਗਾਨਿਆਂ ਵਾਂਗੂ ਬਾਹਰ ਆ ਕੇ ਬਹਿ ਗਏ ਜੇ, ਤੁਹਾਡਾ ਘਰ ਹੈ ਆਪਣਾ, ਤੁਸੀਂ ਅੰਦਰ ਚੱਲ ਕੇ ਕਿਉਂ ਨਹੀਂ ਆਸਣ ਲਾਇਆ।
ਗੁਰੂ ਕਹਿਓ ਐਸੋ ਈ ਹੈ,
ਮਹਾਰਾਜ ਜੀ ਕਹਿੰਦੇ ਬੀਬੀ ਏਦਾਂ ਹੀ ਹੈ, ਤੁਹਾਡਾ ਘਰ ਤੇ ਸਾਡਾ ਘਰ ਇੱਕੋ ਹੀ ਆ, ਫਰਕ ਕੋਈ ਨਹੀਂ।
ਤਉ ਸੈਨ ਮੇਰੇ ਸੰਗ ਹੈ,
ਪਰ ਗੱਲ ਇਹ ਹੈ ਵੀ ਸਾਡੇ ਨਾਲ ਸਾਡੀਆਂ ਫੌਜਾਂ ਬਹੁਤ ਨੇ, ਸਿੱਖ ਨੇ, ਘੋੜ ਸਵਾਰ ਨੇ, ਯੋਧੇ ਨੇ, ਸ਼ਸਤਰਧਾਰੀ ਨੇ।
ਸਭ ਕੋ ਤਜ ਕਿਮ ਜਾਵਨ ਬਣੈ,
ਇਹਨਾਂ ਸਾਰਿਆਂ ਨੂੰ ਛੱਡ ਕੇ ਘਰ ਕਿਵੇਂ ਆਵਾਂਗੇ। ਘਰ ਦੇ ਵਿੱਚ ਜਗ੍ਹਾ, ਕਿਉਂਕਿ ਫੌਜ ਜ਼ਿਆਦਾ, ਸਿੱਖ ਜ਼ਿਆਦਾ ਨੇ, 500-700 ਸਿੱਖ ਯੋਧੇ ਨੇ, ਸਾਰਿਆਂ ਨੂੰ ਇੱਕ ਛੋਟੇ ਘਰ ਚ ਕਿਵੇਂ ਨਿਵਾਸ ਕਰਾ ਸਕਦੇ ਹਾਂ, ਤੇ ਇਹਨਾਂ ਨੂੰ ਬਾਹਰ ਛੱਡ ਕੇ ਇਕੱਲਿਆਂ ਨੂੰ ਅਸੀਂ ਆਈਏ, ਤੇ ਇਹ ਵੀ ਗੱਲ ਚੰਗੀ ਨਹੀਂ। ਸਿੱਖ ਕਹਿਣਗੇ ਵੀ ਸਾਨੂੰ ਸਤਿਗੁਰੂ ਬਾਹਰ ਛੱਡ ਕੇ ਰੜੇ ਤੇ ਆਸਣ ਲਵਾ ਕੇ ਤੇ ਆਪ ਅੰਦਰ ਮਹਿਲਾਂ ਚ ਚਲੇ ਗਏ ਆ, ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਇਹਨਾਂ ਨੂੰ ਛੱਡ ਕੇ ਕਿਵੇਂ ਆਈਏ।
ਕਿਰਪਾ ਤੁਮਾਰੀ ਨਿਤ ਸੁਖ ਸਨੈ,
ਹਾਂ ਬੀਬੀ ਜੀ ਤੁਹਾਡੀ ਕਿਰਪਾ ਹੈ ਵੱਡਿਆਂ ਦੀ, ਅਸੀਂ ਸਦਾ ਇੱਥੇ ਵੀ ਸੁੱਖ ਨਾਲ ਬੈਠੇ, ਸਾਨੂੰ ਕੋਈ ਪਰਵਾਹ ਨਹੀਂ ਆ, ਸੋਹਣੇ ਤੰਬੂ ਕਨਾਤਾਂ ਲੱਗ ਗਈਆਂ ਨੇ, ਆਸਣ ਲੱਗ ਗਏ ਨੇ।
ਸੁਣ ਬੋਲੀ ਜੇ ਤੁਮ ਥਿਰ ਥੀਜੈ,
ਫਿਰ ਉਹ ਬੀਬੀ ਬੋਲੀ ਕਹਿਣ ਲੱਗੀ ਮਹਾਰਾਜ ਚਲੋ ਜੇ ਤੁਸੀਂ ਨਹੀਂ ਆਉਣਾ, ਤੁਸੀਂ ਇੱਥੇ ਰਹਿਣਾ ਹੈ।
ਸਭ ਕੁਟੰਬ ਕੋ ਆਇਸ ਦੀਜੈ,
ਮਹਾਰਾਜ ਜੀ ਮਾਤਾ ਜੀ ਉਹਨਾਂ ਨੂੰ ਭੇਜ ਦਿਓ, ਆਪਣਾ ਪਰਿਵਾਰ ਬੱਚੇ ਤਾਂ ਭੇਜੋ ਨਾ ਘਰ ਚ, ਉਹਨਾਂ ਦਾ ਨਿਵਾਸ ਤਾਂ ਆਪਣੇ ਘਰ ਦੇ ਵਿੱਚ ਅਸੀਂ ਕਰਾਈਏ।
ਸਾਹਿਬਜ਼ਾਦੇ ਪੰਚ ਹੋ ਚੱਲੈ,
ਆਪ ਜੀ ਦੇ ਪੰਜੇ ਸਾਹਿਬਜ਼ਾਦੇ ਆਉਣ ਸਾਡੇ ਘਰ ਚਰਨ ਪੈਣ, ਮਹਾਰਾਜ ਸਾਡਾ ਘਰ ਭਾਗਸ਼ਾਲੀ ਹੋਵੇ।
ਤੀਨ ਮਾਤ ਤਿੰਨ ਕੀ ਸਭ ਮਿਲੈ,
ਤੇ ਤਿੰਨੇ ਮਾਤਾਵਾਂ ਨੂੰ ਅਸੀਂ ਮਿਲੀਏ, ਉਹਨਾਂ ਦੇ ਨਾਲ ਸਾਡੀ ਸਾਂਝ ਪਵੇ, ਬੈਠਾਂਗੇ ਗੱਲਬਾਤ ਕਰਾਂਗੇ ਤੇ ਸਾਡੀ ਸਾਂਝ ਬਣੇਗੀ।
ਸੁਖ ਸੋ ਬਸੈ ਨਿਸਾ ਕਰ ਮਾਹੀ,
ਤੇ ਨਾਲੇ ਬੱਚੇ ਨੇ ਤੇ ਉਹ ਘਰ ਦੇ ਵਿੱਚ ਸੁੱਖ ਦੇ ਨਾਲ ਬੀਬੀਆਂ ਮਾਤਾਵਾਂ ਨੂੰ ਰਹਿਣ ਦਾ ਸੋਹਣਾ ਪ੍ਰਬੰਧ ਹੋਵੇਗਾ, ਇੱਥੇ ਬਾਹਰ ਔਖਾ ਹੋਵੇਗਾ ਜਲ ਪਾਣੀ ਦਾ ਵਰਤਣ ਦਾ।
ਬਾਲਿਕ ਅਹੈ ਵਹਿਰ ਰਹਿ ਨਾਹੀ,
ਤੇ ਬੱਚੇ ਨੇ ਇੱਥੇ ਬਾਹਰ ਰਹਿਣਾ ਠੀਕ ਨਹੀਂ ਹੈ।
ਫੇਰ ਪ੍ਰੇਮ ਕੋ ਸਤਿਗੁਰ ਭਾਖਾ,
ਜਦੋਂ ਮਾਤਾ ਨੇ ਬਾਬਾ ਸੁੰਦਰ ਜੀ ਦੇ ਮਾਤਾ ਜੀ ਨੇ ਉਹ ਬੇਨਤੀ ਕੀਤੀ, ਉਹਨਾਂ ਦਾ ਪ੍ਰੇਮ ਵੇਖ ਕੇ ਛੇਵੇਂ ਪਾਤਸ਼ਾਹ ਬੋਲੇ,
ਲੈ ਕਰ ਜਾਹੋ ਜੇ ਆਸੇ ਅਭਿਲਾਖਾ,
ਕਹਿੰਦੇ ਚੰਗਾ ਬੀਬੀ ਜੀ ਜੇ ਤੁਹਾਡੇ ਮਨ ਦੀ ਅਭਿਲਖ ਹੈ ਤੇ ਤੁਸੀਂ ਪਰਿਵਾਰ ਜਿਹੜਾ ਮਹਿਲ ਸਾਹਿਬਜ਼ਾਦੇ ਇਹਨਾਂ ਨੂੰ ਨਾਲ ਲੈ ਜਾਓ।
ਸੁਣਿਆ ਇਸ ਕੋ ਤਤ ਛਿਣ ਗਈ,
ਮਹਾਰਾਜ ਜੀ ਦੀ ਆਗਿਆ ਸੁਣ ਕੇ ਉਸੇ ਵੇਲੇ ਗਏ।
ਗੁਰ ਕੁਟੰਬ ਕੋ ਦੇਖਤ ਪਈ,
ਜਾ ਕੇ ਸਤਿਗੁਰਾਂ ਦੇ ਪਰਿਵਾਰ ਦੇ ਦਰਸ਼ਨ ਕੀਤੇ।
ਯਥਾ ਯੋਗ ਮਿਲ ਕੇ ਸਭ ਸਾਥ,
ਯਥਾ ਯੋਗ ਸਭ ਮਾਤਾਵਾਂ ਨੂੰ ਮਿਲੇ ਹਨ।
ਪਾਖੀ ਆਇਸ ਗੁਰਨਾਥ,
ਫਿਰ ਗੁਰੂ ਸਾਹਿਬ ਦੀ ਆਗਿਆ ਸੁਣਾਈ, ਮਾਤਾ ਜੀ ਤੁਸੀਂ ਏਦਾਂ ਬਾਹਰ ਨਹੀਂ ਡੇਰਾ ਕਰਨਾ, ਗੁਰੂ ਸਾਹਿਬ ਕੋਲੋਂ ਮੈਂ ਆਗਿਆ ਲੈ ਲਈ ਹੈ, ਤੁਸੀਂ ਘਰ ਚੱਲੋ ਸਾਡੇ ਨਾਲ, ਅੰਦਰ ਘਰ ਦੇ ਵਿੱਚ ਚੱਲ ਕੇ ਨਿਵਾਸ ਕਰੋ।
ਲੈ ਸਭ ਕੋ ਨਿਜ ਸੰਗ ਸਿਧਾਰੀ,
ਏਦਾਂ ਮਾਤਾਵਾਂ ਨੂੰ ਨਾਲ ਲੈ ਕੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਹ ਆਪਣੇ ਘਰ ਗਏ ਹਨ।
ਇੱਕ ਦਮੋਦਰੀ ਗੁਰ ਕੀ ਨਾਰੀ,
ਆਹਾ ਮਾਤਾ ਦਮੋਦਰੀ ਜੀ ਜੋ ਵੱਡੇ ਮਹਿਲ ਨੇ ਛੇਵੇਂ ਪਾਤਸ਼ਾਹ ਦੇ,
ਮਰਵਾਹੀ ਸੋ ਨਾਨਕੀ ਤੀਨ,
ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਤਿੰਨੇ ਮਹਿਲ ਨੇ ਛੇਵੇਂ ਪਾਤਸ਼ਾਹ ਦੇ।
ਪੁੱਤਰ ਨਜੁੱਤ ਆਪਣੇ ਸੰਗ ਲੀਨ
ਤੇ ਆਪਣੇ ਪੁੱਤਰਾਂ ਸਮੇਤ ਨਾਲ ਗਏ ਹਨ ਬਾਬਾ ਸੁੰਦਰ ਜੀ ਦੇ ਘਰ।
ਸੁੰਦਰ ਮੰਦਿਰ ਵਿਖਾਇ ਉਤਾਰੇ,
ਬਾਬਾ ਸੁੰਦਰ ਜੀ ਦਾ ਘਰ ਬੜਾ ਸੋਹਣਾ ਬਣਿਆ, ਉੱਥੇ ਜਾ ਕੇ ਉਤਾਰਾ ਕਰਵਾਇਆ।
ਆਸ ਤਰਨ ਪਰੇ ਅੰਕ ਸੁਧਾਰੇ,
ਸੋਹਣੇ ਪਲੰਘੇ ਡਾਏ, ਸੋਹਣੀਆਂ ਵਿਛਾਈਆਂ ਕੀਤੀਆਂ।
ਸਾਦਰ ਸਰਬ ਬਿਠਾਵਨ ਕੀਨ,
ਬੜਾ ਅਦਬ ਦੇ ਕੇ ਸਤਿਕਾਰ ਦੇ ਕੇ ਬਿਠਾਇਆ।
ਦਾਸੀ ਸੰਗ ਮੰਚ ਤਿਨ ਦੀਨ,
ਦਾਸੀਆਂ ਨੇ ਲਿਆ ਕੇ ਪਲੰਘੇ ਆਦਿਕ ਹਾਜ਼ਰ ਕੀਤੇ।
ਭੋਜਨ ਮਧੁਰ ਸਹਿਤ ਕਰਵਾਏ,
ਬਹੁਤ ਮਿਠਾਸ ਸਹਿਤ ਭੋਜਨ ਪਕਵਾਨ ਬਣਾ ਕੇ ਮਾਤਾਵਾਂ ਨੂੰ ਸਾਹਿਬਜ਼ਾਦਿਆਂ ਨੂੰ ਛਕਾਏ।
ਕਰ ਸਨਮਾਨ ਸਭ ਨੇ ਅਚਵਾਏ,
ਬੜਾ ਸਨਮਾਨ ਕਰਕੇ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਛਕਵਾਇਆ।
ਤ੍ਰਿਪਤ ਹੋਏ ਕੀਨਸ ਵਿਸਰਾਮ,
ਏਦਾਂ ਤ੍ਰਿਪਤ ਹੋ ਕੇ ਵਿਸ਼ਰਾਮ ਕੀਤਾ ਰਾਤ ਨੂੰ।
ਥਿਰੇ ਪਰਿਅੰਕਨ ਪਰ ਸ਼ੁਭ ਧਾਮ,
ਸੋਹਣੇ ਪਲੰਘਿਆਂ ਦੇ ਉੱਤੇ ਘਰ ਦੇ ਵਿੱਚ ਥਿਰੇ ਨੇ ਮਾਤਾ ਜੀ ਹੋਣੀ।
ਬਾਤ ਸੁਦਾਸਰ ਬੂਜਨ ਲਾਗੀ,
ਹੁਣ ਗੱਲਾਂ ਚੱਲ ਪਈਆਂ। ਰਾਤ ਨੂੰ ਮਾਈਆਂ ਬੀਬੀਆਂ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਇਕੱਠੀਆਂ ਹੋ ਕੇ ਬਹਿ ਗਈਆਂ। ਪੱਲਿਆਂ ਦੀਆਂ ਜਿੰਨੀਆਂ ਨੂੰ ਰਾਣੀਆਂ ਧੀਆਂ ਸਾਰੀਆਂ ਇਕੱਠੀਆਂ ਹੋ ਕੇ ਮਾਤਾ ਜੀ ਕੋਲ ਆ ਗਈਆਂ। ਬਾਬੇ ਸੁੰਦਰ ਦੀ ਮਾਤਾ ਵੀ ਆ ਬੈਠੀ ਤੇ ਗੱਲਾਂ ਚੱਲ ਪਈਆਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਚ ਕੀ ਘਟਨਾ ਹੋਈ ਆ ਜੰਗ ਯੁੱਧ ਦੀ, ਉਹ ਪੁੱਛਣ ਲੱਗ ਪਈਆਂ।
ਅਪਰ ਵਿਆਹ ਹਿਤ ਮਨ ਅਨੁਰਾਗੀ,
ਤੇ ਪੁੱਛਣ ਲੱਗ ਪਏ ਵੀ ਇਹ ਵਿਆਹ ਦੇ ਵਿੱਚ ਕੀ ਖੇਡ ਵਰਤੀ ਹੈ।
ਕਹਾਂ ਪਇਓ ਜਬ ਕਾਜ ਰਚਾਇਓ,
ਮਾਤਾ ਬਾਬੇ ਸੁੰਦਰ ਦੀ ਮਾਤਾ ਨੇ ਨਾ ਲਾਂਭਾ ਜਿਹਾ ਦਿੱਤਾ ਮਾਤਾ ਦਮੋਦਰੀ ਨੂੰ, ਕਹਿੰਦੇ ਵੀ ਦਮੋਦਰੀ ਜੀ, ਮਾਤਾ ਜੀ, ਤੁਸੀਂ ਵਿਆਹ ਧਰਿਆ ਸੀ ਧੀ ਦਾ,
ਹਮਕੋ ਪੂਰਬ ਨਹੀਂ ਬੁਲਾਇਓ,
ਸਾਨੂੰ ਕਿਉਂ ਨੀ ਸੱਦਾ ਭੇਜਿਆ ਤੁਸੀਂ, ਵੀ ਤੁਸੀਂ ਸਾਨੂੰ ਇੰਨਾ ਬਗਾਨਾ ਸਮਝਿਆ ਵੀ ਸਾਨੂੰ ਚਿੱਠੀ ਨੀ ਭੇਜੀ, ਸੱਦਾ ਪੱਤਰ ਨਹੀਂ ਭੇਜਿਆ ਕਿ ਹਰ ਵਿਆਹ ਸ਼ਾਦੀ ਤੇ ਅਸੀਂ ਆਉਂਦੇ ਹਾਂ, ਇਸ ਵਾਰੀ ਕਿਉਂ ਨਹੀਂ ਬੁਲਾਇਆ ਜੇ ਮਾਤਾ ਗੰਗਾ ਜੀ ਸੱਚਖੰਡ ਟੁਰ ਗਏ ਤੇ ਉਹ ਸਾਨੂੰ ਬੁਲਾਉਂਦੇ ਰਹੇ ਆ, ਛੇਵੇਂ ਪਾਤਸ਼ਾਹ ਦੇ ਆਨੰਦਾਂ ਤੇ ਅਸੀਂ ਆਉਂਦੇ ਰਹੇ ਹਾਂ, ਤੇ ਇਸ ਵਾਰੀ ਤੁਸੀਂ ਬੀਬੀ ਵੀਰੋ ਦੇ ਵਿਆਹ ਨੂੰ ਧਰਿਆ ਤੇ ਬੁਲਾਇਆ ਕਿਉਂ ਨਹੀਂ, ਬਾਬੇ ਗੁਰਦਿੱਤੇ ਦਾ ਵਿਆਹ ਕਰਕੇ ਗਏ ਆ ਮਾਤਾ ਗੰਗਾ ਜੀ ਆਪਣੇ ਹੱਥੀਂ, ਉਦੋਂ ਵੀ ਅਸੀਂ ਆਏ ਸੀ, ਤੇ ਤੁਸੀਂ ਬੀਬੀ ਵੀਰੋ ਦੇ ਵਿਆਹ ਤੇ ਸਾਨੂੰ ਕਿਉਂ ਨਹੀਂ ਸੱਦਿਆ, ਏਦਾਂ ਨਾ ਉਹ ਲਾਂਭੇ ਜੇ ਦਿੰਦੇ ਮਿੱਠੇ ਮਿੱਠੇ।
ਅਪਰ ਮੇਲ ਪੀ ਕੋਏ ਨਾ ਪਇਓ,
ਸਾਨੂੰ ਪਤਾ ਲੱਗਾ ਵੀ ਹੋਰ ਵੀ ਨੀ ਸੱਦਿਆ ਤੁਸੀਂ, ਕਿਸੇ ਨੂੰ ਕੋਈ ਮੇਲ ਬੁਲਾਇਆ ਹੀ ਨਹੀਂ।
ਬਹਰੋ ਵਿਘਨ ਯੁੱਧ ਕੋ ਪਇਓ,
ਫਿਰ ਪਤਾ ਲੱਗਾ ਵੀ ਉੱਥੇ ਜੰਗ ਯੁੱਧ ਦਾ ਵਿਘਨ ਹੋਇਆ।
ਇਹ ਅਪਰ ਥਲਿਆਨ ਸੋ ਫੇਰੇ,
ਫੇਰੇ ਵੀ ਬਕਾਇਦਾ ਹੋਰ ਜਗ੍ਹਾ ਤੇ ਆ ਕੇ ਚਬਾਲ ਪਿੰਡ ਚ ਕੀਤੇ ਹਨ।
ਸੁਣ ਹਮ ਸਭ ਕੋ ਚਿੰਤ ਕਨੇਰੇ,
ਜਦੋਂ ਅਸੀਂ ਇਹ ਖਬਰਾਂ ਸੁਣੀਆਂ ਸਾਨੂੰ ਬੜੀ ਫਿਕਰ ਹੋਈ ਸੀ ਮਾਤਾ ਜੀ, ਸਾਨੂੰ ਬਹੁਤ ਜ਼ਿਆਦਾ ਚਿੰਤਾ ਹੋਈ ਸੀ।
ਅੱਗੇ ਸਦਾ ਹਕਾਰਤ ਰਹੇ,
ਅਸੀਂ ਇਹ ਸੋਚਦੇ ਸੀ ਵੀ ਅੱਗੇ ਤਾਂ ਸਾਰੇ ਵਿਆਹ ਸ਼ਾਦੀਆਂ ਤੇ ਸਾਨੂੰ ਬੁਲਾਉਂਦੇ ਰਹੇ ਨੇ,
ਅਬ ਕੇ ਵਿਆਹ ਕਿਉਂ ਨਾ ਹਮ ਚਹੇ,
ਇਸ ਵਾਰੀ ਵਿਆਹ ਤੇ ਭਲਾ ਕਿਉਂ ਨੀ ਸੱਦਿਆ ਸਾਨੂੰ, ਅਸੀਂ ਤਾਂ ਸੋਚ ਸੋਚ ਕੇ ਚਿੰਤਾ ਵਿੱਚ ਸੀ।
ਸੁਣ ਦਮੋਦਰੀ ਦੀਰਗ ਸਵਾਸ,
ਸੁਣ ਕੇ ਮਾਤਾ ਦਮੋਦਰੀ ਜੀ ਨੇ ਲੰਮਾ ਜਿਹਾ ਸਾਹ ਲਿਆ,
ਕਹਿਣ ਲੱਗੀ ਬਿਰਥਾ ਤਿਨ ਪਾਸ,
ਆਪਣੇ ਹਿਰਦੇ ਦੀ ਬਿਰਥਾ ਦੱਸਣ ਲੱਗੇ,
ਪੁਰਖ ਕਿਸ ਕੇ ਕੁਛ ਨਾਹੀ,
ਕਹਿਣ ਲੱਗੇ ਬੀਬੀ ਕੀ ਦੱਸਾਂ, ਜਿਹੜੇ ਵੱਡੇ ਪੁਰਖ ਹੁੰਦੇ ਆ ਨਾ ਉਹ ਕਿਸੇ ਦੇ ਨਹੀਂ ਹੁੰਦੇ, ਜਿਹੜੇ ਵੱਡੇ ਪੁਰਖ ਹੁੰਦੇ ਆ ਨਾ ਉਹ ਨਿਰਮੋਹੀ ਹੁੰਦੇ ਆ, ਉਹ ਕਿਸੇ ਦੇ ਨਹੀਂ ਹੁੰਦੇ, ਉਹਨਾਂ ਦੀ ਦ੍ਰਿਸ਼ਟੀ ਚ ਸਾਰੇ ਇੱਕ ਸਮਾਨ ਹੁੰਦੇ ਨੇ।
ਪਰ ਤੈ ਜਿਮ ਪਾਵਤ ਮਨ ਮਾਹੀ,
ਉਹਨਾਂ ਦੇ ਮਨ ਨੂੰ ਜਿਵੇਂ ਭਾਉਂਦੀ ਆ ਉਦਾਂ ਵਰਤਦੇ ਆ, ਉਹ ਕਿਸੇ ਦੇ ਨਹੀਂ ਹੁੰਦੇ ਵੀ ਕਿਸੇ ਦੇ ਕਹਿਣ ਤੇ ਕੁਝ ਕਰਨਗੇ। ਹਾਂਜੀ,
ਲਾਭ ਰੋ ਤੋਟਾ ਸਮ ਹੀ ਜਾਣੈ,
ਉਹ ਹਾਨੀ ਤੇ ਮੁਨਾਫੇ ਨੂੰ, ਲਾਭ ਹਾਨੀ ਦੋਨਾਂ ਨੂੰ ਇੱਕੋ ਜਿਹਾ ਹੀ ਸਮਝਦੇ ਹਨ।
ਪਰਿਵਾਰ ਮੋਹ ਕੇ ਠਾਨੈ,
ਨਾ ਹੀ ਉਹ ਆਪਣੇ ਪਰਿਵਾਰ ਨਾਲ ਕੋਈ ਮੋਹ ਮਮਤਾ ਰੱਖਦੇ ਨੇ।
ਪੂਰਬ ਸਤਿਗੁਰ ਜੇ ਟਿਕ ਭਏ,
ਪਹਿਲਾਂ ਵੀ ਜਿੰਨੇ ਸਤਿਗੁਰੂ ਜੀ ਰਹੇ ਨੇ ਪੰਜਵੇਂ ਪਾਤਸ਼ਾਹ ਤਾਈ,
ਐਸੀ ਰੀਤ ਵਰਤ ਸਭ ਗਏ,
ਉਹ ਵੀ ਇਹੋ ਜਿਹੀ ਰੀਤ ਨਾਲ ਹੀ ਵਰਤਦੇ ਰਹੇ ਹਨ।
ਸੰਬੰਧਨ ਕੋ ਕਹਿਓ ਨਾ ਮਾਨੇ,
ਉਹਨਾਂ ਆਪਣੇ ਸੰਬੰਧੀਆਂ ਦਾ ਕਹਿਣਾ ਨੀ ਮੰਨਿਆ,
ਜਿਸ ਸਥਾਨ ਸੇਵਕ ਹੀ ਠਾਨੇ,
ਆਪਣੀ ਜਗ੍ਹਾ ਤੇ ਆਪਣੇ ਸੇਵਕਾਂ ਨੂੰ ਗੁਰਿਆਈ ਦਿੰਦੇ ਰਿਹਾ, ਉਹਨਾਂ ਕਿਹੜਾ ਆਪਣੇ ਆਪਣਿਆਂ ਨਾਲ ਮੋਹ ਰੱਖਿਆ, ਮਮਤਾ ਤਾਂ ਹੈ ਹੀ ਨੀ, ਇਹ ਤਾਂ ਬੁੱਢ ਤੋਂ ਹੀ ਚੱਲਦਾ ਆਇਆ, ਤੇ ਛੇਵੇਂ ਪਾਤਸ਼ਾਹ ਵੀ ਓਦਾਂ ਹੀ ਹਨ।
ਸਿੱਖਿਆ ਨਹਿਤ ਪਕਵਾਨ ਮੰਗਾਵਾ,
ਸੁਣੋ ਤੁਹਾਨੂੰ ਦੱਸਾਂ, ਪਕਵਾਨ ਬਣਦੇ ਸੀ ਵਿਆਹ ਵਾਸਤੇ ਵੀਰੋ ਦੇ, ਤੇ ਸਿੱਖਾਂ ਵਾਸਤੇ ਗੁਰੂ ਸਾਹਿਬ ਨੇ ਪਕਵਾਨ ਮੰਗਾਏ।
ਨਹਿ ਮੈਂ ਦੀਨੋ ਸਰਾਪ ਅਲਾਵਾ,
ਤੇ ਮੈਂ ਅੱਗੋਂ ਕਹਿ ਬੈਠੀ ਵੀ ਇਹ ਤਾਂ ਬਰਾਤੀਆਂ ਲਈ ਬਣਦੇ ਆ, ਮੈਂ ਦਿੱਤੇ ਕੋਈ ਨਾ, ਤੇ ਸੁਣ ਕੇ ਅੱਗੋਂ ਸਰਾਪ ਦੇ ਦਿੱਤਾ ਛੇਵੇਂ ਪਾਤਸ਼ਾਹ ਨੇ, ਅੱਗੋਂ ਬਚਨ ਕਰ ਦਿੱਤਾ।
ਹਾਹੇ ਮਲੇਸ਼ਣ ਸੈਨ ਹਾਰਾ,
ਕਹਿੰਦੇ ਅੱਛਾ ਜੇ ਸਾਡੇ ਸਿੱਖਾਂ ਨੂੰ ਨੀ ਦੇਣੇ ਖਾਣ ਨੂੰ, ਤੇ ਫਿਰ ਇਹ ਮਲੇਛਾਂ ਦੀ ਸੈਨਾ ਹੀ ਖਾਵੇਗੀ।
ਘਰ ਉਜਰੈ ਕੁਛ ਨਹੀਂ ਵਿਚਾਰਾ,
ਇਹ ਨੀ ਵਿਚਾਰ ਕੀਤੀ ਵੀ ਇਹ ਬਚਨ ਕਰਕੇ ਉਹਨਾਂ ਦਾ ਹੀ ਘਰ ਉਜੜਨਾ ਸੀ, ਵੀ ਇਹ ਘਰ ਕਿਹੜਾ ਸਾਡਾ ਸੀ, ਛੇਵੇਂ ਪਾਤਸ਼ਾਹ ਦਾ ਹੀ ਸੀ, ਇਹ ਨੀ ਉਹਨਾਂ ਨੇ ਵਿਚਾਰ ਕੀਤੀ।
ਭੂਤ ਭਵਿੱਖ ਗਤੀ ਸਭ ਜਾਣੇ,
ਉਹ ਭੂਤ ਭਵਿੱਖ ਦੀ ਗਤੀ ਜਾਣਦੇ ਨੇ, ਸਭ ਕੁਝ ਜਾਣਦੇ ਨੇ,
ਜਾਣਦੇ ਨਹੀਂ ਹਕਾਰਨ ਠਾਣੇ।
ਇਸ ਕਰਕੇ ਉਹਨਾਂ ਨੇ ਤੁਹਾਨੂੰ ਪਹਿਲਾਂ ਨੀ ਸੀ ਸੱਦਾ ਭੇਜਿਆ, ਮੈਂ ਤਾਂ ਕਈ ਵਾਰੀ ਕਹਿੰਦੀ ਸੀ ਵੀ ਸੱਦ ਲਈਏ ਮੇਲ, ਬੁਲਾਉਂਦੇ ਨੀ, ਚਿੱਠੀਆਂ ਨੀ ਭੇਜਦੇ, ਜਦੋਂ ਕਹਿਣ ਅੱਗੋਂ ਬੋਲਦੇ ਹੀ ਨਹੀਂ ਸੀ, ਚੁੱਪ ਹੀ ਰਹਿੰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਇਹ ਸਾਰੇ ਜੰਗ ਯੁੱਧ ਹੋਣੇ ਆ, ਜੇ ਮੇਲ ਆਵੇਗਾ ਉਹਨਾਂ ਦਾ ਨੁਕਸਾਨ ਹੋਵੇਗਾ, ਇਸ ਕਰਕੇ ਨੀ ਸੱਦਿਆ ਹੋਣਾ।
ਪਰ ਵਿਆਹ ਮੈਂ ਬਿਘਨ ਵਿਸਾਲਾ ਹੈ,
ਛੇਵੇਂ ਪਾਤਸ਼ਾਹ ਜਾਣਦੇ ਸੀ ਵੀ ਵਿਆਹ ਚ ਬਿਘਨ ਪੈਣਾ,
ਹੋਏ ਹੈ ਇਮ ਕੁਟੰਬ ਕੋ ਹਾਲ ਹੈ,
ਇਹ ਹਾਲ ਹੋਣਾ ਪਰਿਵਾਰ ਦਾ ਵੀ ਘਰੋਂ ਬੇਘਰ ਹੋਣਾ ਪੈਣਾ।
ਸ਼੍ਰੀ ਨਾਨਕ ਦੇ ਹੱਥ ਬਚਾਏ,
ਇਹ ਤਾਂ ਪਰਮੇਸ਼ਰ ਦੀ ਦਇਆ, ਗੁਰੂ ਨਾਨਕ ਸਾਹਿਬ ਨੇ ਹੱਥ ਦੇ ਕੇ ਬਚਾ ਲਿਆ।
ਕੁਸ਼ਲ ਸਹਿਤ ਇੱਕ ਤਨ ਨਿਕਸਾਏ,
ਬੀਬੀ ਜੀ ਕੱਲਾ ਇਹ ਸਰੀਰ ਹੀ ਸਾਡੇ ਨਿਕਲੇ, ਕੁਸ਼ਲਤਾ ਸਹਿਤ ਸਮਾਨ ਨੀ ਅਸੀਂ ਕੋਈ ਲਿਆ ਸਕੇ ਉੱਥੋਂ।
ਮੈਂ ਜਬ ਕਹਿਓ ਬੁਲਾਵਨ ਤੁਮੈਂ,
ਮੈਂ ਤਾਂ ਪਹਿਲਾਂ ਕਿਹਾ ਸੀ ਵੀ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਨੂੰ ਸੱਦੀਏ, ਵਿਆਹ ਤੇ ਸ਼ਾਦੀ ਦੇ ਚਿੱਠੀ ਭੇਜੀਏ।
ਭੂਸ਼ਣ ਹੋਏ ਰਹੇ ਤੇ ਸਮੈਂ,
ਜਦੋਂ ਮੈਂ ਬੋਲਦੀ ਤੇ ਅੱਗੋਂ ਜਵਾਬ ਹੀ ਨਹੀਂ ਸੀ ਦਿੰਦੇ, ਛੇਵੇਂ ਪਾਤਸ਼ਾਹ ਚੁੱਪ ਹੋ ਜਾਂਦੇ ਸਨ।
ਤੁਰਕਨ ਚਮੂ ਅਰਦ ਨਿਸਿਆਈ,
ਐ ਬੀਬੀ ਰਾਤ ਨੂੰ ਅੱਧੀ ਰਾਤ ਨੂੰ ਤੁਰਕਾਂ ਦੀ ਫੌਜ ਆ ਗਈ ਚੜ ਕੇ,
ਸਿੱਖ ਵਿਚਾਰਨ ਕੀ ਲੜਾਈ,
ਸਿੱਖਾਂ ਨੇ ਵਿਚਾਰ ਕਰਕੇ ਫਿਰ ਲੜਾਈ ਕੀਤੀ, ਯੁੱਧ ਲੜਿਆ।
ਰਾਸ ਵਿਸਾਲ ਭਇਓ ਤਿਸ ਰਾਤ,
ਉਹ ਰਾਤ ਤਾਂ ਬੜੀ ਭਿਆਨਕ ਸੀ ਜੰਗ ਯੁੱਧ ਵਾਲੀ।
ਹੇ ਅਲ ਕਹਾਂ ਕਹੋ ਸੋ ਬਾਤ,
ਹੇ ਭੈਣ ਕਿੱਥੇ ਤੱਕ ਦੱਸਾਂ ਤੈਨੂੰ ਕੀ ਬੀਤੀ, ਵੀਰੋ ਰਹਿ ਗਈ ਘਰ ਉੱਥੇ, ਕਿਵੇਂ ਉਹਨੂੰ ਕੱਢ ਕੇ ਲਿਆਂਦਾ ਦੁਬਾਰਾ।
ਹਮੈ ਨਿਕਾਸ ਚਬਾਲ ਪੁਚਾਏ,
ਉਥੋਂ ਕੱਢ ਕੇ ਗੁਰੂ ਸਾਹਿਬ ਨੇ ਚਬਾਲ ਨਗਰ ਪਹੁੰਚਦਾ ਕਰ ਦਿੱਤਾ।
ਆਪ ਲਰੇ ਹੱਥ ਰਿਪ ਸਮੁਦਾਇ,
ਔਰ ਆਪ ਉੱਥੇ ਜੰਗ ਕਰਨ ਵਾਸਤੇ ਖਲੋ ਗਏ, ਸਾਰੀ ਵੈਰੀ ਮਾਰ ਮੁਕਾਏ।
ਤਿੰਨੋ ਪਹਿਰ ਤੁਪਕ ਤਰਵਾਰ,
ਤਿੰਨ ਪਹਿਰ ਲਗਾਤਾਰ ਬੰਦੂਕਾਂ ਤੇ ਗੋਲੀਆਂ ਚੱਲਦੀਆਂ ਰਹੀਆਂ।
ਦੋਹੇ ਦਿਸ਼ ਤੇ ਪੱਟ ਮਰੇ ਸੋ ਮਾਰ,
ਦੋਹਾਂ ਪਾਸਿਓਂ ਇਧਰੋਂ ਸਿੱਖਾਂ ਦੇ ਯੋਧੇ ਵੀ ਸ਼ਹੀਦ ਹੋਏ, ਉਧਰੋਂ ਤੁਰਕਾਂ ਦੀ ਫੌਜ ਵੀ ਮਾਰੀ ਗਈ।
ਕਈ ਹਜ਼ਾਰ ਤੁਰਕ ਹੀ ਕੀ ਸੈਨਾ,
ਕਈ ਹਜ਼ਾਰ ਤੁਰਕਾਂ ਦੀ ਸੈਨਾ ਸੀ।
ਸੰਘਾਰੀ ਸਭ ਸੰਗਰ ਐਨਾ,
ਸਾਰੇ ਜੰਗ ਦੇ ਮੈਦਾਨ ਚ ਮਾਰ ਮੁਕਾਏ।
ਧਰੇ ਦੁਪਹਿਰੇ ਕੇਤਿਕ ਪਾਛੇ,
ਜਦੋਂ ਦੁਪਹਿਰਾ ਜਾ ਢਲ ਗਿਆ,
ਸੋਆਨ ਮਿਲੇ ਜੱਬ ਬਾਛੇ,
ਇਹਨੇ ਜੰਗ ਲੜ ਕੇ ਤੇ ਸ਼ਾਮ ਨੂੰ ਚਬਾਲ ਸਾਨੂੰ ਆ ਮਿਲੇ।
ਕਹਾਂ ਬਰਾਤ ਮੋਰ ਕਰ ਆਣ,
ਜਿਹੜੀ ਬਰਾਤ ਅੰਮ੍ਰਿਤਸਰ ਸ਼ਹਿਰ ਜਾਣੀ ਸੀ ਉਹ ਚਬਾਲ ਲਿਆਂਦੀ ਮੋੜ ਕੇ।
ਫੇਰੇ ਫੇਰ ਸੁਤਾ ਤਿਸ ਥਾਨ,
ਉੱਥੇ ਫੇਰੇ ਕੀਤੇ ਵਿਆਹ ਕੀਤਾ।
ਚੜੇ ਆਜ ਤਹ ਤੇ ਚੱਲ ਆਏ,
ਅੱਜ ਉੱਥੋਂ ਚੜੇ ਤੇ ਚੱਲ ਕੇ ਆ ਗਏ ਹਾਂ।
ਸੁਣ ਸਭ ਕੇ ਮਨ ਤਬ ਬਿਸਮਾਏ,
ਤੁਹਾਡੇ ਕੋਲ ਪਹੁੰਚ ਗਏ ਹਾਂ। ਇਹ ਸੁਣ ਕੇ ਜਿੰਨੀਆਂ ਮਾਈਆਂ ਬੀਬੀਆਂ ਉਹ ਬੜੀਆਂ ਹੈਰਾਨ ਹੋਈਆਂ।
ਪੁਨੇ ਆਨੰਦ ਕੀ ਤਰੁਣੀ ਕਹਿਓ,
ਫਿਰ ਬਾਬਾ ਆਨੰਦ ਜੀ ਦੀ ਜਿਹੜੀ ਘਰ ਵਾਲੀ ਸੀ ਉਹ ਬੋਲੀ,
ਭਰੀ ਪਈ ਤਨ ਸਭ ਸੁਖ ਰਹਿਓ।
ਕਹਿਣ ਲੱਗੀ ਮਾਤਾ ਜੀ, ਚਲੋ ਪਰਮੇਸ਼ਰ ਦਾ ਸ਼ੁਕਰ ਹੈ ਤੁਹਾਡੇ ਤਨ ਰਾਜੀ ਨੇ।
ਧਨ ਤੋ ਆਵਨ ਜਾਨੋ ਜਾਨ,
ਰਹੀ ਗੱਲ ਧਨ ਵਸਤੂਆਂ ਪਦਾਰਥਾਂ ਦੀ ਤਾਂ ਆਉਂਦੇ ਜਾਂਦੇ ਰਹਿੰਦੇ ਆ, ਸਰੀਰ ਚਲਾ ਜੇ ਫਿਰ ਔਖਾ ਹੈ।
ਹੋਏ ਹੈ ਫੇਰ ਸਮਾਜ ਮਹਾਨ,
ਕੋਈ ਨੀ ਗੁਰੂ ਘਰ ਚ ਕਿਹੜਾ ਕਮੀ ਆ, ਫੇਰ ਆ ਜਾਣਗੀਆਂ ਸਾਰੀਆਂ ਵਸਤੂਆਂ।
ਕਰਤ ਬਾਤ ਨੇ ਸਜਾਮ ਬਿਤਾਈ,
ਏਦਾਂ ਗੱਲਾਂ ਬਾਤਾਂ ਕਰਦਿਆਂ ਰਾਤ ਦਾ ਪਹਿਲਾ ਪਹਿਰ ਬੀਤ ਗਿਆ।
ਸੁਪਤ ਜਥਾ ਸੁਖ ਤਬ ਸਮੁਦਾਈ,
9-10 ਵਜੇ ਦਾ ਸਮਾਂ ਹੋ ਗਿਆ, ਫਿਰ ਸਾਰੇ ਆਰਾਮ ਕਰਨ ਲੱਗੇ।
ਬਹਿਰ ਗੁਰੂ ਜਿਮ ਖਾਨ ਰੋਪਾ,
ਉਧਰ ਬਾਹਰ ਸਤਿਗੁਰੂ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ।
ਸੋ ਪੀ ਸੁਣੋ ਕਥਾ ਸੁਖ ਮਾਨ,
ਉਹ ਵੀ ਸੁਣੋ ਭਾਈ ਗੁਰਸਿੱਖੋ।
ਦੋਹਰਾ ਇੱਕ ਰਣ ਕਰਤੇ ਵਿਆਹ ਪੁਨ, ਦੁਵੈ ਨਿਸ ਨੀਂਦ ਨਾ ਪਾਏ।
ਇੱਕ ਰਾਤ ਜੰਗ ਕਰਦਿਆਂ ਲੰਘ ਗਈ, ਦੂਜੀ ਰਾਤ ਵਿਆਹ ਦੇ ਵਿੱਚ ਲੰਘ ਗਈ, ਏਦਾਂ ਦੋ ਰਾਤਾਂ ਤੇ 3 ਦਿਨ ਬੀਤ ਗਏ ਨੇ ਆਰਾਮ ਕੀਤਿਆਂ।
ਬਿਨ ਸੰਸੈ ਬਿਸਰਾਮ ਕਰ, ਸੁਪਤ ਪਏ ਸਮੁਦਾਇ।
ਹੁਣ ਗੋਇੰਦਵਾਲ ਸਾਹਿਬ ਆਏ ਨੇ, ਸੁਖ ਦੇ ਨਾਲ ਨੀਂਦਰਾ ਆਪਣਾ ਦੂਰ ਕੀਤਾ, ਸਾਰੇ ਯੋਧੇ ਸਿੱਖ ਸਤਿਗੁਰਾਂ ਸਮੇਤ ਆਰਾਮ ਕਰ ਰਹੇ ਨੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਦਰਸ਼ਨ ਦਦਾਰੇ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।